योगी जंगम अरसनेयास
योगी जंगम अरसनेयास
योगी जंगम अरसनेयास
सब ही परे डारी ये फास
सब ही परे डारी ये फास
योगी जंगम अरसनेयास
योगी जंगम अरसनेयास
सब ही परे डारी एह फास
सब ही परे डारी एह फास
आ लाइन श्री गुरु ग्रंथ साहिब जी दे पन्ने 1186 उत्ते है 1186 पेज राग बसंत हंडोल महला नौवा पिछली शब्द गोष्ठी च असी इस दा ज्ञान लै रहे हैं महले नौवें दा जिन्ना सीधा जिहा शब्द आ उन्ना डूंघा है और ये कहिंदे भी तेरे जिहड़ा मन च काम दियां हीट वेव्स उठदियां बंदे दे अंदर और इन्ना ये जबरदस्त पहले ही दुश्मन है साडा काम जिन्नू अंग्रेजी च सैक्स किया है उहदे ते असी ज्ञान लै रहे हैं महले नौवें दा। कहिंदा तू हिरदे विच काम बसाए दा मतलब है तेरे हर वेले अंदर जिहड़ियां लहरां विचारां दियां जां सारियां उठदियां तेरे इन्ने सैक्सी ख्याल हो गए है क्योंकि तू सैक्सी चीज़ां ही देखदा ज़्यादा सारे दिना दिन रात च सैक्सी शो सैक्सियां सारियां जिन्नियां तुसीं जानदे हो इस देश दे विच ते हद हो गई है। और कबीर साहब ने अपना शब्द कदों अपने वेले का दिता इस वैसटर्न हैमीसफीयर लई इस देश का की हाल है वो कहिंदे डगमग छाड़ रे मन बौरा अब तो जरा मरे सिद्ध पाइए लीनो हाथ संदौरा लम्मा शब्द है असी ओदी ओ तुक लैने हैं काम क्रोध माया के लीने या बेग आ या बे जग भगूता इना नाल जग भगूता कहिंदी है बिगड़िया पिया सारा काम क्रोध और माया दे विच इन्ना लीन आ तुहाडे सामने जिदा बैंक फेल हो रहे ने सारी ये माया ही है। और असी तां जरूरी विशा डिस्कस कर रहे हैं भी जेड़े बैंकिंग है सारी कितों माया आती है गरीबां दे टैक्सा चों आ ताडे तुसी लोन लेंदे हो फिर वापस कर दे हो सारा वो दे फायदे चों ये बैंक बनते हैं सारे। और ऐसा मुसलमान मजहब है जिन्हें अपनी शरह च लिख दिता भी मुसलमान सूद ना खावे इंटरस्ट ना लवे किसी नूं जे धारा पैसा दिंदा ते सूद ना खावे क्योंकि खून चूसण आ जिन्नियां बड़ियां बड़ियां कंपनियां लोन दिंदियां कारां लई ट्रकां लई बेचारे फिर लाउंदे मर जांदे आ सारे कित्थों पैसा आउंदा बैंक कित्थों बणदे आ बैंक पापां बाजू होए नाहीं मोयां साथ ना जाए ये कोई हक की कमाई नहीं है जेडे बैंक इन्ने बने बन के क्योंकि सारी दुनिया ही ऐसे बने रही है काम क्रोध माया के लीने याबित जगत भगूता कहो कबीर राजा राम ना छोड़ू सगल ऊच ते ऊचा साड़ी को लाइन है स्पिरिचुअल दास रूप इन्ने भगत आए कोई सानू मॉडर्न जमाने कई कहते जी ये पुरानी गल्लां बाबे नानक दियाँ नाम दियाँ कोई मॉडर्न गल करिया करो सानू सारे मिलते योजे अजी के बाबे का नाम तुसी कदी सुनिया भी है बाबा नाम बाबत की कहता वो कहता सच पुराना ना थी ये नाम ना मैला होए सच कदी पुराना नहीं हुंदा ਇਹ ਜੋ ਰੱਬ ਹੈ ਉਹਦੇ ਸਤਿਗੁਰੂ ਹੈ, ਜੋੜਨ ਵਾਲਾ ਲਿੰਕ ਅਭਿਆਸੀ ਹੈ, ਭਗਤ ਹੈ, ਭਗਤੀ ਮਾਰਗ ਹੈ, ਇਹ ਕਦੀ ਪੁਰਾਣਾ ਨਹੀਂ ਹੈ। ਇਹ ਜਿਹੜਾ ਸੱਚ ਹੈ, ਸੱਚ ਇਹਨਾਂ ਨਾਲ ਲੱਭਿਆ ਹੈ। ਸੱਚ ਪੁਰਾਣਾ ਨਾ ਥੀਏ, ਨਾਮ ਨਾ ਮੈਲਾ ਹੋਏ, ਆ ਬਾਕੀ ਆ ਮਾਇਆ ਨਾਲ ਇਹਨਾਂ ਸਾਰੀਆਂ ਚੀਜ਼ਾਂ ਨਾਲ ਮਨ ਮੈਲਾ ਹੁੰਦਾ ਹੈ। ਅਸੀਂ ਕਾਮ 'ਤੇ ਲਿਆ ਰਹੇ ਹਾਂ, ਔਰ ਇਹ ਸ਼ਬਦ ਅਸੀਂ ਇੱਥੋਂ ਸ਼ੁਰੂ ਕੀਤਾ ਸੀ। ਹੀ ਹੈ ਮੈਂ ਕਾਮ ਬਸਾਏ ਪਾਪੀ,
ਹੀ ਹੈ ਮੈਂ ਕਾਮ ਬਸਾਏ ਪਾਪੀ, ਹੀ ਹੈ ਮੈਂ।
ਉੱਤੋਂ ਭਾਈ ਨਾ ਕਾਮ ਕਰੇ ਜਾਂ ਕੁਛ ਨਾ ਕਰੇ, ਅੰਦਰ ਖਿਆਲਾਤ ਤਾਂ ਹੋ ਰਹਿੰਦੇ ਆ, ਜੋ ਦੇਖੋਗੇ ਉਹ ਅਸਰ ਪਏਗਾ। ਜਿੱਦਾਂ ਦੇ ਗੰਦੇ ਸ਼ੋਅ ਰਾਤ ਨੂੰ ਦੇਖਦੀ ਸਾਰੀ ਦੁਨੀਆ, ਟੀਵੀਆਂ 'ਤੇ ਬੱਚੇ ਵੀ ਸਾਰੇ, ਜਿੱਦਾਂ ਦੇ ਸੈਕਸੀ ਗਾਣੇ ਸੁਣੋਗੇ ਜਿੱਦਾਂ ਦੇ ਸਾਰੇ। ਹਾਲਾਂਕਿ ਗੁਰੂ ਅਰਜਨ ਦੇਵ ਜੀ ਜਿਹੜੀ 16 ਸਾਲ ਦੀ ਉਮਰ 'ਤੇ ਗੱਦੀ 'ਤੇ ਬੈਠ ਕੇ, ਗੁਰੂ ਨਾਨਕ ਦੀ ਗੱਦੀ 'ਤੇ, ਸਾਡੇ ਸਾਰੇ ਜ਼ਿਆਦਾ ਗੁਰੂਆਂ ਨੇ ਜਵਾਨੀ ਮਾਰੇ ਪਾਇਆ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਆ ਵੀ ਸਾਕਤ ਰਾਗ ਨਾਦ ਗੀਤ ਮੋਹਨ ਮੇਰੇ ਸਰਵਣੀ ਨਾ ਸੁਣਾਏ। ਸਾਕਤ ਰਾਗ ਨਾਦ ਕੀ ਆ, ਜਿੰਨੇ ਤੁਹਾਡੀਆਂ ਫੰਕਸ਼ਨਾਂ 'ਤੇ ਜਾਂ ਸਾਰੇ ਜਿੰਨੇ ਲੋਚਰ ਗਾਣੇ ਆ, ਜਿੰਨੇ ਮਾਂ ਬਾਪ ਬੈਠੇ ਸੁਣ ਨਹੀਂ ਸਕਦੇ ਰਾਗ, ਲੇਕਿਨ ਉਹ ਚੱਲ ਰਹੇ ਆ ਗਾਣੇ ਸਾਰੇ, ਉਹ ਹੈ ਸਾਕਤ ਰਾਗ ਨਾਦ ਗੀਤ ਆ। ਗਿੱਧੇ ਦੀਆਂ ਬੋਲੀਆਂ ਗੰਦੀਆਂ, ਸਾਕਤ ਰਾਗ ਨਾਦ ਗੀਤ ਮੋਹਨ, ਇਹ ਅਕਾਲ ਪੁਰਖ ਮੇਰੇ ਕੰਨਾਂ 'ਚ ਨਾ ਪੈਣ, ਕੋਈ ਸਿੱਖ ਦਾ ਧਰਮ ਹੈ। ਇਸ ਕਰਕੇ ਜਿਹੜੇ ਸਾਰੀ ਚੀਜ਼ ਹੋ ਰਹੀ ਹੈ, ਸਾਰੀ ਹੀ ਕਾਮ ਹੈ, ਸਭ ਕੁਛ ਹੈ। ਇਹ ਐਡਾ ਵੱਡਾ ਪਹਿਲਾ ਦੁਸ਼ਮਣ ਹੈ ਜਿਹੜਾ ਕਲਯੁੱਗ ਦੇ ਵਿੱਚ ਬਿਫਰਿਆ ਪਿਆ ਹੈ, ਔਰ ਮਾਰਿਆ ਨਹੀਂ ਜਾਣਾ, ਲੇਕਿਨ ਅਸੀਂ ਤਰੀਕਾ ਦੱਸਾਂਗੇ ਮਹਾਰਾਜ। ਮਹੱਲਾ 9 ਗ੍ਰਿਸ਼ਤੀ ਗੁਰੂ, ਔਰ ਗ੍ਰਿਸ਼ਤੀਆਂ ਨੂੰ ਉਪਦੇਸ਼ ਕਰ ਰਿਹਾ ਹੈ। ਸਾਧਾਂ ਨੇ ਸਾਨੂੰ ਕੀ ਉਪਦੇਸ਼ ਕਰਨਾ, ਉਹ ਤਾਂ ਆਪ ਸ਼ਾਦੀ ਨਹੀਂ ਕਰਵਾਉਂਦੇ, ਉਹ ਇਸ ਟੋਲੇ ਦੇ ਮਾਲਕ ਹੈ। ਜੋਗੀ ਜੰਗਮ ਅਰਸਨਿਆਸ,
ਜੋਗੀ ਜੰਗਮ ਅਰਸਨਿਆਸ,
ਕਿਸੇ ਦੀ ਸ਼ਾਦੀ ਨਹੀਂ, ਜੰਗਲਾਂ ਚਲੀ ਜਾਂਦੀ ਇਹਨੂੰ ਮਾਰਨ ਲਈ। ਜੋਗੀ ਜੰਗਮ ਅਰਸਨਿਆਸ,
ਜੋਗੀ ਜੰਗਮ ਅਰਸਨਿਆਸ,
ਸਭ ਹੀ ਪਰੇ ਡਾਰੀ ਏ ਫਾਸ,
ਸਭ ਹੀ ਪਰੇ ਡਾਰੀ ਏ ਫਾਸ,
ਇਹਨਾਂ ਦੇ ਉੱਤੇ ਆ ਫਾਹੀ ਪਾਈ ਹੈ ਇਹਨਾਂ ਦੇ ਉੱਤੇ ਕਾਮ ਦੀ। ਤੋ ਹੀ ਹੈ ਮੈਂ ਕਾਮ ਬਸਾਏ ਪਾਪੀ, ਹੀ ਹੈ ਮੈਂ,
ਹੀ ਹੈ ਮੈਂ ਕਾਮ ਬਸਾਏ ਪਾਪੀ, ਹੀ ਹੈ ਮੈਂ।
ਮਨ ਚੰਚਲ ਯਾਤ ਗਹਿਓ ਨ ਜਾਏ,
ਮਨ ਚੰਚਲ ਯਾਤ ਗਹਿਓ ਨ ਜਾਏ,
ਤੇਰਾ ਮਨ ਨਹੀਂ ਕਾਬੂ ਆਉਣਾ, ਤੂੰ ਇਸ ਮਨ ਨੂੰ ਫੜ ਨਹੀਂ ਸਕੇਗਾ ਜਦੋਂ ਤੇਰੇ ਅੰਦਰ ਸੈਕਸ ਦੀਆਂ ਹੀਟ ਦੀ ਵੇਵਸ ਹੋਣਗੀਆਂ ਸਾਰਾ ਦਿਨ, ਤਾਂ ਤੂੰ ਇਹਨਾਂ ਦੀ ਹੀਟ ਵੇਵ 'ਚ ਰਹਿਣਾ। ਕਾਮ ਨਾ ਵੀ ਕਰੇ ਕਦੀ ਅੱਖਾਂ, ਕੋਈ ਆਹ ਗੀਤ ਸੁਣਨੇ, ਪੈੜੇ ਸੁਣਨੇ, ਫਿਲਮਾਂ, ਆ ਜੋ ਕੁਛ ਚੱਲ ਰਿਹਾ ਅੱਜ ਕੱਲ੍ਹ, ਨੰਗਾ ਅਨਾਜ ਕਲਯੁੱਗ ਦਾ ਹੋ ਰਿਹਾ, ਔਰ ਉਹਦੇ ਬਰਾਬਰ ਤਦੇ ਐਡਾ ਵੱਡਾ ਗਿਆਨ ਕਲਯੁੱਗ 'ਚ ਆਇਆ ਸਾਨੂੰ। ਇਹਨਾਂ ਦੁਸ਼ਮਣਾਂ ਨੂੰ ਸਮਝੋ, ਇਹਨਾਂ ਨੂੰ ਕੱਢਦੇ ਨਹੀਂ, ਬਾਕੀ ਨੂੰ ਬਾਣੀ ਨੂੰ ਗਾਈ ਜਾਂਦੇ, ਸਿੱਖੀ 'ਚ ਸਾਰੇ ਕੰਮ ਕਰੀ ਜਾਂਦੇ, ਸਾਰਾ ਉਹ ਸਾਰਾ ਕੁਛ ਹੀ ਲੁੱਟੀ ਜਾਂਦੀ ਅੰਦਰਲੇ। ਤੋ ਪਹਿਲਾ ਦੁਸ਼ਮਣ ਅਸੀਂ ਡਿਸਕਸ ਕਰ ਰਹੇ ਹਾਂ, ਮਨ ਚੰਚਲ ਹੈ, ਇਹ ਤਾਂ ਤੂੰ ਫੜਿਆ ਨਹੀਂ ਜਾਣਾ ਫਿਰ, ਇਸ ਕਰਕੇ ਤੂੰ ਧਿਆਨ ਨਾ ਤੋਰ, ਰਹਾਓ ਦੀ ਤੋਕਾ ਹੈ। ਹੀ ਹੈ ਮੈਂ ਕਾਮ ਬਸਾਏ ਪਾਪੀ, ਹੀ ਹੈ ਮੈਂ,
ਹੀ ਹੈ ਮੈਂ ਕਾਮ ਬਸਾਏ ਪਾਪੀ, ਹੀ ਹੈ ਮੈਂ,
ਇਹ ਵੀ ਪਾਪ ਹੈ। ਮਨ ਚੰਚਲ ਯਾਤ ਗਹਿਓ ਨਾ ਜਾਏ,
ਮਨ ਚੰਚਲ ਯਾਤ ਗਹਿਓ ਨਾ ਜਾਏ,
ਰਹਾਓ। ਹੁਣ ਰਹਾਓ ਤੋਂ ਬਾਅਦ ਪਹਿਲੇ ਆਹ ਗਰੁੱਪ ਲੈਂਦੇ ਆ ਜੋਗੀ ਜੰਗਮ ਸੰਨਿਆਸ, ਵੀ ਜੰਗਲਾਂ 'ਚ ਇਹ ਪੁਰਾਣੀ ਰੀਤ ਚਲੀ ਆ ਰਹੀ ਸੀ ਸਾਡੇ ਹਿੰਦੁਸਤਾਨ 'ਚ, ਰਿਸ਼ੀ ਮੁਨੀਆਂ ਦੀ, ਵੀ ਸਾਰੇ ਵੀ ਬੜੇ ਬੜੇ ਗੁਰੂ ਕਰਦੇ, ਜੰਗਲਾਂ 'ਚ ਬੱਚੇ ਵੀ ਪੜ੍ਹਨ ਭੇਜ ਦਿੰਦੇ ਸੀ, ਉਹ ਬੜਾ ਹਾਲਾ ਚਾਲ ਚਲਨ ਸੀ ਸਭ ਸੀ, ਲੇਕਿਨ ਉਹ ਤਾਂ ਮਹਾਰਾਜ ਦਾ ਸ਼ਬਦ 'ਤੇ ਕਹਿੰਦਾ ਵੀ ਉਹਨਾਂ ਦੇ ਵੀ ਬਸ ਨਹੀਂ ਹੈ। ਐਡਾ ਵੱਡਾ ਰਿਸ਼ੀ ਮੁਨੀ ਸਾਰਿਆਂ ਦਾ ਸਾਰਾ, ਇਹਨਾਂ ਦੀ ਕਥਾ ਆਉਂਦੀ ਇੱਕ, ਕਿਉਂਕਿ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਐਡੀ ਵੱਡੀ ਕਾਢ ਹੈ ਰਿਸ਼ੀ ਮੁਨੀਆਂ ਦੀ, ਕਿਉਂਕਿ ਉਹਨਾਂ ਨਾਲ ਸਾਰਾ ਕੁਛ ਦੇਖਿਆ ਵੀ ਅੰਦਰ ਹੀ ਆਪੋਜ਼ਿਟ ਫੋਰਸਿਸ ਨੇ, ਰੱਬ ਨੇ ਚਿੱਤ ਨਹੀਂ ਲੱਗਣ ਦਿੰਦੀਆਂ, ਅਸੀਂ ਕਿੱਦਾਂ ਸਮਾਧੀਆਂ ਲਾਈਏ, ਉਹ ਐਡੇ ਵੱਡੇ ਦੁਸ਼ਮਣ ਪਹਿਲਾਂ ਹੀ ਕਾਮ ਹੈ। ਕਾਮ ਦੇ ਉੱਤੇ ਗੁਰੂ ਅਰਜਨ ਪਾਤਸ਼ਾਹ ਦਾ ਤੁਹਾਨੂੰ ਸਹਿ ਸਿਖਤਰੀ ਸਲੋਕ ਦਾਂਗੇ, ਜਿਹੜਾ ਪਾਠ ਤਾਂ ਕਈ ਵਾਰੀ ਕੀਤਾ ਹੋਊ ਪਰ ਉਹਦਾ ਮਤਲਬ ਦੇਖਿਓ ਕਿੱਡਾ ਭਿਆਨਕ ਹੈ। ਗੁਰੂ ਅਰਜਨ ਪਾਤਸ਼ਾਹ, ਜੋਗੀ ਜੰਗਮ ਔਰ ਸੰਨਿਆਸ ਇਹ ਸਾਰੇ ਬਣਾਂ 'ਚ ਸਾਰਾ ਆ, ਗੁਰੂ ਨਾਨਕ ਆਇਆ ਉਹਨੇ ਘਰ 'ਚ ਬੈਠ ਕੇ ਆਪਣੇ ਸਾਰੇ ਗੁਰੂਆਂ ਨਾਲ ਔਰ ਭਗਤਾਂ ਦੇ ਸ਼ਬਦ ਲਿਆ ਕੇ ਨਾਲ ਇਸ ਦੁਸ਼ਮਣ ਨੂੰ ਵੱਸ ਕਰਨਾ ਦੱਸਿਆ। ਉਹ ਰਿਸ਼ੀਆਂ ਦੀ ਇੱਕ ਗੱਲ ਆਉਂਦੀ ਹੈ ਵੀ ਉਹ ਇੱਕ ਰਿਸ਼ੀ ਬੜਾ ਭਾਰਾ ਸੀ, ਉਹਦੇ ਚੇਲੇ ਸੀ ਸਾਰੇ, ਉਹ ਕਹਿਣ ਲੱਗੇ ਇੱਕ ਚੇਲਾ ਬੜਾ ਫੜਾ ਮਾਰੇ ਜੀ, ਮੈਂ ਉਹਦੀ ਜੇ ਪਹਿਲਾ ਦੁਸ਼ਮਣ ਕਾਬੂ ਕਰ ਲਿਆ ਹੈ ਕਾਮ ਕੋ। ਉਹਦਾ ਗੁਰੂ ਕਹਿਣ ਲੱਗਾ ਅਰੇ ਭਾਈ ਇਹ ਬਾਤ ਮਾਤ ਕਹਾ ਕਰੋ। ਉਹ ਕਹਿੰਦਾ ਜੀ ਨਹੀਂ ਮੈਂ ਕਾਮ ਮੈਂ ਬਹੁਤ ਮੈਂ ਬਸ ਕਾਮ ਮੈਂ ਬਸ ਕਰ ਲਿਆ ਕਾਮ ਕੋ। ਕਹਿੰਦਾ ਅੱਛਾ ਬੇਟਾ ਕੱਲ੍ਹ ਕੋ ਨਾ ਮੇਰੀ ਇੱਕ ਪੁਸਤਕ ਲੈ ਜਾਣਾ, ਉਹ ਜੋ ਜੰਗਲ ਹੈ ਬੜਾ ਪਾਰਾ ਰਾਸਤੇ ਮੈਂ ਪੜੇਗਾ, ਮੈਂ ਤੁਹਾਨੂੰ ਪਤਾ ਬਤਾ ਦੂੰਗਾ। ਤੁਮ ਉਸ ਜੰਗਲ ਕੇ ਪਾਰ ਵੋ ਰਿਸ਼ੀ ਰਹਿਤਾ, ਮੇਰੀ ਕਿਤਾਬ ਉਸਕੇ ਪਾਸ ਪਹੁੰਚਾ ਦੇਣਾ। ਕਹਿੰਦਾ ਜੀ ਮੈਂ ਕੱਲ੍ਹ ਕੋ ਲੈ ਜਾਊਂਗਾ। ਉਹ ਕਿਤਾਬ ਲੈ ਕੇ ਤੁਰਿਆ, ਸ਼ਾਮ ਪੈ ਗਈ, ਉਹ ਜੰਗਲ ਲੰਘਣਾ ਸੀ ਬੜਾ ਪਾਰਾ ਸੀ, ਬਾਰਿਸ਼ ਸ਼ੁਰੂ ਹੋ ਗਈ ਔਰ ਸਾਰਾ ਉਹਨੂੰ ਆਲੇ ਦੁਆਲੇ ਕੋਈ ਜਗ੍ਹਾ ਰਾਤ ਨੂੰ ਕੱਟਣ ਨੂੰ ਮਿਲੇ ਨਾ। ਦੂਰ ਦੇਖਿਆ ਤਾਂ ਇੱਕ ਕੁਟੀਆ 'ਚ ਦੀਵਾ ਜਲ ਰਿਹਾ ਸੀ। ਉਹ ਵਿਚਾਰਾ ਗਿਆ ਜਾ ਕੇ ਬੂਹਾ ਖੜਕਾਇਆ, ਅਰੇ ਮੈਂ ਬੀਗ ਰਿਹਾ ਹਾਂ ਭਾਈ, ਮੁਝੇ ਅੰਦਰ ਆਨੇ ਦਿਉ। ਅੰਦਰ ਕੋਈ ਵਿਚਾਰੀ ਲੜਕੀ ਦੀ ਆਵਾਜ਼ ਆਈ ਵੀ ਮੇਰੇ ਰਿਸ਼ੀ ਜੀ ਬਾਹਰ ਗਏ ਹੋਏ ਹੈ, ਮੈਂ ਕੁੰਡਾ ਨਹੀਂ ਖੋਲ੍ਹ ਸਕਦੀ ਇਸ ਵਕਤ। ਕਹਿੰਦੇ ਨੇ ਵੀ ਮੈਂ ਬੀਗ ਰਿਹਾ ਹਾਂ, ਮੈਂ ਜੰਗਲ ਕੇ ਪਾਰ ਜਾਣਾ ਹੈ, ਸੁਬਹਾ ਕੋ ਚਲ ਜਾਊਂਗਾ, ਰਾਤ ਨੂੰ ਸਰਦੀ ਪੜ ਰਹੀ ਬਾਰਿਸ਼ ਹੈ, ਮੁਝੇ ਅੰਦਰ ਆ। ਕਹਿੰਦੇ ਨਹੀਂ ਮੈਂ ਨਹੀਂ ਕੁੰਡਾ ਖੋਲ੍ਹ ਸਕਦੀ। ਉਹ ਕਹਿੰਦੇ ਬਈ ਮੈਂ ਤੁਹਾਰੇ ਪਾਉ ਪੜਦਾ ਹੂੰ, ਤੋ ਮੇਰੀ ਧੀ ਜੈਸੀ ਹੋ, ਬੇਟੀ ਜੈਸੀ ਹੋ, ਮੁਝੇ ਅੰਦਰ ਇੱਕ ਕਮਰੇ ਨਾਲ ਆਪਣੇ ਕਮਰੇ ਕਾ ਤੁਮ ਕੁੰਡਾ ਲਗਾ ਲੈਣਾ, ਮੈਂ ਰਾਤ ਕੱਟ ਲੂੰ, ਫਿਰ ਮੈਨੇ ਮੇਰੇ ਗੁਰੂ ਕਾ ਹੁਕਮ, ਮੈਂ ਉਸਕੀ ਕਿਤਾਬ ਪਹੁੰਚਾਉਣੀ ਆ। ਉਹ ਕੁੰਡਾ ਖੋਲ੍ਹ ਕੇ ਉਹ ਬੀਬੀ ਆਪਣੇ ਕਮਰੇ 'ਚ ਜਾ ਕੇ ਸੌਂ ਗਈ, ਅਤੇ ਉਹ ਜਿਸ ਵੇਲੇ ਕੁੰਡਾ ਆਪਣੇ ਕਮਰੇ 'ਚ ਸੁੱਤਾ, ਸ਼ਾਮ ਨੂੰ ਬਾਣੀ ਦੀ ਤੁੱਕ ਦੇਣ ਲੱਗਾ ਜਿਹੜੀ ਸਾਰਿਆਂ ਸਾਡੇ 'ਤੇ ਵਰਦੀ ਹੈ, ਇਹ ਐਡਾ ਜ਼ਬਰਦਸਤ ਦੁਸ਼ਮਣ ਹੈ। ਮਹਾਰਾਜ ਨੇ ਲਿਖਿਆ ਉਛਲਿਆ ਕਾਮ, ਇਹ ਕਾਮ ਉਛਲਦਾ ਛਾਲਾਂ ਮਾਰ ਮਾਰ ਕੇ ਅੰਦਰ। ਉਹ ਕਹਿੰਦਾ ਉਛਲਿਆ ਕਾਮ, ਉਹਦੀ ਬਾਰਿਸ਼ ਪੈ ਰਹੀ ਸੀ ਸਾਰੀ, ਉਹ ਲੜਕੀ ਨਾਲ ਕੁੰਡਾ ਮਾਰਿਆ, ਉਹ ਜਿਉਂ ਅੱਧੀ ਰਾਤੇ ਉਹਨੂੰ ਇਹ ਕਾਮ ਉੱਠਿਆ, ਉਹਨੇ ਬੂਹਾ ਖੜਕਾਇਆ। ਉਹ ਕਹਿੰਦੀ ਮੈਂ ਨਹੀਂ ਇਸ ਵਕਤ ਬੂਹਾ ਖੋਲ੍ਹ ਸਕਦੀ। ਉਹ ਕਹਿੰਦੇ ਨਹੀਂ ਭਾਈ ਹਮੇ ਖੋਲ੍ਹ ਦਿਉ। ਇੰਨਾ ਫਿਰ ਜ਼ੋਰ ਜ਼ੋਰ ਦੀ ਦਰਵਾਜ਼ਾ ਤੋੜਨ ਲੱਗਾ, ਦਰਵਾਜ਼ਾ ਟੁੱਟਾ ਨਾ, ਉਹਨੇ ਜਾ ਕੇ ਅਤੇ ਛੱਤ ਦੇ ਉੱਤੋਂ ਜਾ ਕੇ ਉਹ ਕੱਖ ਪਰੇ ਕਰਕੇ ਅਤੇ ਛਾਲ ਮਾਰੀ। ਉਹ ਜਦੋਂ ਛਾਲ ਮਾਰੀ ਥੱਲੇ ਦੇਖਦਾ ਅਤੇ ਉਹਦਾ ਗੁਰੂ ਬੈਠਾ ਚੌਕੜੀ ਪਾ ਕੇ, ਕਹਿੰਦੇ ਆ ਜਾਓ ਬੇਟਾ ਆ ਜਾਓ, ਤੁਮ ਤਾਂ ਕਹਿੰਦੇ ਸੀ ਮੈਂ ਨਹੀਂ ਕੰਮ ਪਰ ਕੰਮ ਕਰ। ਆਹ ਸੀ ਸਾਡੀ ਸਭਤਾ ਹਿੰਦੁਸਤਾਨ ਦੀ, ਸਾਰਿਆਂ ਸਾਲ ਦੇ ਸਾਗੇ, ਲੇਕਿਨ ਐਡਾ ਵੱਡਾ ਦੁਸ਼ਮਣ ਆ। ਕਹਿੰਦਾ ਤੁਮ ਤਾਂ ਕਹਿੰਦੇ ਸੀ ਮੈਂ ਨਹੀਂ ਕੰਮ ਕਰ। ਉਹ ਅੱਗੇ ਭੇਸ ਬਦਲ ਕੇ ਉਹਨੇ ਸਾਰਾ ਬੈਠਾ ਸ਼ਰਮਿੰਦਾ ਹੋਇਆ, ਪੈਰਾਂ 'ਤੇ ਪੈ ਗਿਆ। ਕਹਿੰਦੇ ਭਾਈ ਜੀ ਕਭੀ ਨਾ ਕਹੋ, ਜੇ ਐਸੇ ਦੁਸ਼ਮਣ ਹੈ ਜੋ ਤੁਮ ਸਮਝਦੇ ਹੋ, ਜੇ ਬੱਸ ਆ ਗਏ, ਬੱਸ ਨਹੀਂ ਹੈ, ਬੜੇ ਬੜੇ ਜਿਹੜੇ ਨਾਮ ਦੇ ਵੱਡੇ ਖਿਡਾਰੀ ਆ ਸਾਰੇ, ਉਹ ਵੀ ਦੱਸਦੇ ਆ ਵੀ ਜੇ ਤੁਸੀਂ ਇਹਨੂੰ ਜ਼ਬਰਦਸਤੀ ਮਨ ਨੂੰ ਕਾਬੂ ਕਰ ਲਓਗੇ ਨਾ, ਵੀ ਹਾਂ ਅਸੀਂ ਬਸ ਮੈਂ ਨਹੀਂ ਇਹਨੂੰ ਕਾਬੂ ਕਰਕੇ ਛੱਡਣਾ ਸਾਰਾ, ਇਹ ਖਿਜੀ ਆਉਂਦਾ ਅੰਦਰ ਡੱਬੀ ਦੇ ਵਿੱਚ, ਕੋਈ ਛੋਟਾ ਜਿਹਾ ਸਪੂਲੀਆ ਪਾ ਲਓ ਉਹ ਡੱਬੀ 'ਚ ਤੰਗ ਹੋਊਗਾ, ਜਦੋਂ ਉਹਨੂੰ ਡੱਬੀ ਖੋਲ੍ਹੀ ਐਸਾ ਡੰਗ ਮਾਰੂਗਾ ਤੁਸੀਂ ਸਾਰ ਨਹੀਂ ਸਕੋਗੇ। ਤਦ ਇਹ ਸਾਡਾ ਸਹਿਜ ਮਾਰਗ ਹੈ, ਹਰ ਇੱਕ ਨੂੰ ਅਸੀਂ ਸਹਿਜੇ ਸਹਿਜੇ ਜਿੱਦਾਂ ਬਾਣੀ ਕਹਿੰਦੀ ਉੱਦਾਂ ਬਸ ਕਰਨਾ ਹੈ। ਫਿਰ ਬਸ ਹੁੰਦੇ ਤੋ ਜਿਹੜਾ ਪਹਿਲਾ ਦੁਸ਼ਮਣ ਹੈ, ਇਹ ਬਾਹਰਲੇ ਜਿੰਨੇ ਵੀ ਗ੍ਰਹਿਸ ਛੱਡ ਕੇ ਚਲੇ ਜਾਂਦੇ ਆ, ਇਹਨਾਂ 'ਤੇ ਸਭ ਤਿਆਂ 'ਤੇ ਇੰਨੇ ਫਾਈ ਪਾਈ ਹੈ। ਜੋਗੀ ਜੰਗਮ ਆਰ ਸੰਨਿਆਸ,
ਜੋਗੀ ਜੰਗਮ ਆਰ ਸੰਨਿਆਸ,
ਸਭ ਹੀ ਪਰੇ ਡਾਰੀ ਏ ਫਾਸ,
ਸਭ ਹੀ ਪਰੇ ਡਾਰੀ ਏ ਫਾਸ।
ਅੰਦਰੋਂ ਬੜੇ ਜੋਗ ਕਰ ਰਹੇ ਨੇ ਬੜਾ, ਪਰ ਅੰਦਰ ਅੰਦਰ ਆ ਹੈ, ਹੀਏ ਮੈਂ ਕਾਮ ਵਸਾਏ ਪਾਪੀ ਹੀਏ ਮੈਂ,
ਹੀਏ ਮੈਂ ਕਾਮ ਵਸਾਏ ਪਾਪੀ ਹੀਏ ਮੈਂ।
ਮਨ ਚੰਚਲ ਜਾਤੇ ਗਹਿਓ ਨ ਜਾਏ,
ਮਨ ਚੰਚਲ ਜਾਤੇ ਗਹਿਓ ਨ ਜਾਏ।
ਅਗਰ ਅਸੀਂ ਇੱਦਾਂ ਲੈਂਦੇ ਵੀ ਇਹਦਾ ਇਲਾਜ ਵੀ ਕੋਈ ਹੈ, ਹਾਂ ਅਗਲੀ ਤੁਕ 'ਚ ਇਲਾਜ ਆਇਆ, ਜਿਹੇ ਜੇ ਹਰ ਕੋ ਨਾਮ ਸਮਾਰੇ,
ਹਰ ਕੋ ਨਾਮ ਸਮਾਰੇ,
ਜਿਹੇ ਜਿਹੇ ਹਰ ਕੋ ਨਾਮ ਸਮਾਰੇ,
ਜਿਹੇ ਜਿਹੇ ਹਰ ਕੋ ਨਾਮ ਸਮਾਰੇ,
ਤੇ ਭਵ ਸਾਗਰ ਉਤਰੇ ਪਾਰੇ,
ਤੇ ਭਵ ਸਾਗਰ ਉਤਰੇ ਪਾਰੇ।
ਭਾਵ ਸਾਗਰ, ਸਾਗਰ ਕਹਿੰਦੇ ਸਮੁੰਦਰ ਨੂੰ, ਭਾਵ ਕਹਿੰਦੇ ਮਾਇਆ ਨੂੰ, ਐਡਾ ਵੱਡਾ ਮਾਇਆ ਦਾ ਸਮੁੰਦਰ, ਉਹਦੇ ਪਾਰ ਚਲੇ ਜਾਣਗੇ। ਔਰ ਜਿਹੜਾ ਕਿ ਨਾਮ ਦੀ ਸਿਮਰਨ ਕਰਦਾ ਹੈ, ਤਿੰਨ ਅਵਸਥਾ ਹੈ, ਪਹਿਲਾ ਜਪਣਾ ਹੈ, ਦੂਸਰਾ ਧਿਆਉਣਾ ਹੈ ਮਨ ਲੱਗ ਜਾਏ, ਅਤੇ ਤੀਸਰਾ ਜੇ ਹਿਰਦੇ 'ਚ ਚਲੇ ਜਾਏ, ਉਹਨੂੰ ਸਿਮਰਨ ਕਹਿੰਦੇ ਆ। ਔਰ ਉਹਦੇ ਲਈ ਸਾਰਾ ਸੁਖਮਨੀ ਸਾਹਿਬ 'ਚ ਲਿਖਿਆ, ਪ੍ਰਭ ਕੇ ਸਿਮਰਨ ਗਰਭ ਨਾ ਵਸੇ, ਪ੍ਰਭ ਕੇ ਸਿਮਰਨ। ਲੇਕਿਨ ਉਹ ਤੀਜੀ ਅਵਸਥਾ ਹੈ, ਪਹਿਲਾਂ ਜਪਣਾ ਹੈ, ਫਿਰ ਧਿਆਉਣਾ ਹੈ, ਫਿਰ ਸਿਮਰਨ ਹੈ। ਇੱਥੇ ਉਹ ਸਮਾਰੇ ਲਿਖਿਆ, ਜਿਹੇ ਜੇ ਹਰ ਕੋ ਨਾਮ ਸਮਾਰੇ,
ਜਿਹੇ ਜੇ ਹਰ ਕੋ ਨਾਮ ਸਮਾਰੇ,
ਤੇ ਭਵ ਸਾਗਰ ਉਤਰੇ ਪਾਰੇ,
ਤੇ ਭਵ ਸਾਗਰ ਉਤਰੇ ਪਾਰੇ।
ਨਾਮ ਦੇ ਨਾਲ ਸਭ ਕੁਛ ਹੋਣਾ ਹੈ। ਦੋ ਵੱਡੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਆਉਂਦਾ ਹੈ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਆਜਾ ਮਲ ਉਧਰਿਓ, ਗਨਕਾ ਹੂੰ ਗਤ ਪਾਈ। ਦੇਖੋ ਕਿਹਨਾਂ ਦੇ ਨਾਂ ਲਿਖੇ, ਹਰ ਕੋ ਨਾ ਰਹਾਓ ਹੈ, ਸ਼ਬਦਾਂ ਦਾ ਪਹਿਲਾ ਰਹਾਓ ਆ ਜਾਂਦਾ ਗੁਰੂ ਨੌਵੀਂ ਪਾਤਸ਼ਾਹੀ ਦਾ। ਕਹਿੰਦੇ ਹਰ ਕੋ ਨਾਮ ਸਦਾ ਸੁਖਦਾਈ, ਔਰ ਜਾ ਕੋ ਸਿਮਰੇ ਅਜਾਮਲ, ਅਜਾਮਲ ਪਾਪੀ ਸੀ, ਔਰ ਇਹ ਗਨਕਾ ਤਾਂ ਨਹੀਂ ਹੁਣ ਸਾਨੂੰ ਕਹਿਣਾ ਚਾਹੀਦਾ ਉਹਨੂੰ ਉਹ ਚੀਜ਼, ਕਿਉਂਕਿ ਉੱਥੇ ਦੇਵੀ ਉੱਥੇ ਉਧਰ ਗਈ ਸੀ, ਪਰ ਗਨਕਾ ਕੰਜਰੀ ਸੀ, ਪ੍ਰੋਸਟੀਚਿਊਟ ਸੀ। ਔਰ ਇਹ ਅਜਾਮਲ ਜਿਹੜੀਆਂ ਪ੍ਰੋਸਟੀਚਿਊਟਾਂ ਦੇ ਨਾਲ ਕੰਜਰ ਹੁੰਦੇ ਨਾ, ਇਹ ਉਹ ਸੀ। ਇਹ ਦੋਨੋਂ, ਇਹਨਾਂ ਦਾ ਦੋਨਾਂ ਦਾ ਨਾਂ ਆਉਂਦਾ ਹੈ। ਔਰ ਜਿਹੜਾ ਅਜਾਮਲ ਪਾਪੀ ਸੀ, ਭਾਈ ਗੁਰਦਾਸ ਦੀ ਵਾਰ ਵੱਲ ਨਹੀਂ ਜਾਣਾ, ਬਾਣੀ ਦੀਆਂ ਅਸੀਂ ਉਦਾਹਰਣ ਦਾਂਗੇ ਵੀ ਅਜਾਮਲ ਕੌਣ ਸੀ। ਔਰ ਇਹ ਜ਼ਿਆਦਾ ਕਾਮ ਗਵਾਈਆਂ 'ਤੇ ਪੈਂਦਾ ਹੈ, ਗਾਉਣ ਵਾਲਿਆਂ 'ਤੇ। ਅਸੀਂ ਹੁਣੇ ਉਦਾਹਰਣ ਦਾਂਗੇ ਬਾਣੀ ਦਾ। ਇੱਕ ਗਾਜ ਲਫਜ਼ ਆਉਂਦਾ ਹੈ, ਉਹ ਹਾਥੀ ਵੀ ਉਹਦਾ ਮਹਿਣਾ, ਲੇਕਿਨ ਉਹ ਹਾਥੀ ਦਾ ਆਮ ਮਹਿਣਾ ਨਹੀਂ, ਉਹ ਵੇਦਾਂ ਸ਼ਾਸਤਰਾਂ ਦੀ ਕਹਾਣੀ ਹੈ ਵੀ ਤੰਦੂਏ ਦੇ ਨਾਂ ਹਾਥੀ ਉਤਰਿਆ, ਤੰਦੂਏ ਨਾਲ ਜਾਲ ਪਾਇਆ, ਉਹਨੇ ਚੰਗਿਆੜ ਮਾਰੀ ਅਤੇ ਰੱਬ ਅੱਗੇ ਬੇਨਤੀ ਕੀਤੀ ਅਤੇ ਉਹਨੂੰ ਬਚਾ ਲਿਆ। ਕੋਈ ਜਾਨਵਰ ਨਹੀਂ ਉਧਰ ਸਕਦਾ, ਸਿਰਫ ਮਾਨਸ ਜੂਨ ਦੇ ਵਿੱਚ ਹੀ ਨਾਮ ਜਪੇਗਾ ਤਾਂ ਉਧਰ ਸਕਦਾ ਹੈ। ਇਹ ਸਾਰੀਆਂ ਕਹਾਣੀਆਂ, ਲੇਕਿਨ ਸਾਡੀ ਬਾਣੀ ਦਾ ਜਿਹੜਾ ਗਾਜ ਹੈ ਉਹ ਗਾਜ ਗਵਈਆ ਹੈ, ਕਿਉਂਕਿ ਗਾਜ ਗਨਕਾ ਅਜਾਮਲ ਤਿੰਨੇ ਇੱਕ ਨਾਮ ਇਕੱਠੇ ਆ ਜਾਂਦੇ ਬਾਣੀ ਦੇ ਸ਼ਬਦ 'ਚ। ਅਸੀਂ ਖੋਜ ਤਾਂ ਕਰ ਰਹੇ ਹਾਂ ਵੀ ਇਹ ਕਹਾਣੀਆਂ ਨਹੀਂ ਜਾਣਾ, ਸਾਡੀ ਬਾਣੀ ਦਾ ਲੈਵਲ ਬਹੁਤ ਉੱਚਾ। ਗਾਜ ਗਨਕਾ ਅਤੇ ਅਜਾਮਲ ਇਹ ਗਵਈਏ ਸੀ ਸਾਰੇ, ਗਵਈਆਂ ਦੇ ਉੱਤੇ ਦੱਬ ਕੇ ਕੰਮ ਪੈਂਦਾ ਹੈ। ਤਾਂ ਗਾਜ ਗਨਕਾ ਜਿਹੜੀ ਗਾਜ ਸੀ, ਉਹ ਜਦੋਂ ਜਮਕਾ ਗਾਜ ਕੋ ਤਰਾਸ ਮਿਟਿਓ ਜਾਂ ਸਿਮਰਤ ਤੁਮ ਕਾਹੇ ਬਿਸਰਾਓ, ਬਾਬੇ ਤੇਗ ਬਹਾਦਰ ਸਾਹਿਬ ਦਾ ਹੀ ਅਸੀਂ ਦਾਂਗੇ ਉਦਾਹਰਨ। ਗਾਜ ਕੋ ਤਰਾਸ ਕੀ ਹੈ? ਤਰਾਸ ਹੁੰਦਾ ਵੀ ਜਿਸ ਵੇਲੇ ਬੰਦਾ ਇਹੋ ਜਿਹੇ ਮਰਦੇ ਹੈ ਕਿ ਜਦੋਂ ਜਮ ਲੈਣ ਨੇ ਆਉਂਦੇ ਉਹਨਾਂ ਦਾ ਧੜਾਕਾ ਨਿਕਲ ਜਾਂਦਾ ਵੀ ਆਹ ਕੌਣ ਆ ਗਏ, ਉਹਨਾਂ ਦੀਆਂ ਸ਼ਕਲਾਂ ਐਸੀਆਂ ਸਾਰੀਆਂ। ਤੋ ਉਹਨੂੰ ਤਰਾਸ ਕਿਹਾ ਹੈ। ਤਦੇ ਚੌਪਈ ਦੇ ਵਿੱਚ ਵੀ ਆਉਂਦਾ ਮਰਨ ਕਾ ਤਰਾਸ ਅਨਵਾਰੋ, ਤਰਾਸ ਦਾ ਮਤਲਬ ਹੈ ਡਰ। ਉਸ ਵੇਲੇ ਐਡਾ ਉਹਨਾਂ ਦਾ ਡਰਾਉਣੇ ਉਹ ਹਿੱਸਾ ਹੁੰਦਾ, ਉਹ ਬੰਦਾ ਡਰ ਜਾਂਦਾ। ਅਸੀਂ ਕਈਆਂ ਦੇ ਟੱਟੀ ਪਿਸ਼ਾਬ ਨਿਕਲਦੇ ਦੇਖੇ ਹੈ ਮਰਨ ਵੇਲੇ, ਐਡੀਆਂ ਭਿਆਨਕਾਂ ਸ਼ਕਲ ਆਉਂਦੀਆਂ, ਲੇਕਿਨ ਉਹਨਾਂ ਉਹ ਛੱਡਦੇ ਹੈ। ਉਹ ਜਮ ਕੋ ਗਾਜ ਕੋ ਤਰਾਸ ਮਿਟਿਓ ਜੈ ਸਿਮਰਤ। ਗੁਰੂ ਤੇਗ ਬਹਾਦਰ ਸਾਹਿਬ ਆਪਣੇ ਮਨ ਨੂੰ ਕਹਿੰਦੇ ਤੁਮ ਕਾਹੇ ਵਿਸਰਾ, ਤੂੰ ਕਿਉਂ ਆਪਣਾ ਸਾਧੋ ਗੋਬਿੰਦ ਕੇ ਗੁਣ ਗਾ, ਗੁਣ ਗਾਉਣਾ ਹੈ ਹੀ ਨਾਮ ਜਪਣਾ। ਇਸ ਕਰਕੇ ਗਾਜ ਕਦੀ ਉਹ ਹਾਥੀ ਦੀ ਕਹਾਣੀ ਵੱਲ ਨਹੀਂ ਜਾਣਾ, ਸਾਡਾ ਗਾਜ ਗਵੱਈਆ ਸੀ ਔਰ ਗਨਕਾ ਵੀ, ਇਹ ਨਾਲ ਇਹ ਤਿੰਨੇ ਜਿੰਨੇ ਹੈ ਇਹਨਾਂ ਦੇ ਇਹ ਸਾਰੇ ਉਧਰ ਗਏ ਸੀ। ਸਾਨੂੰ ਕਈ ਕਹਿੰਦੇ ਜੀ ਇਹ ਤੁਸੀਂ ਤੋਤਾ ਰਟਣੀ ਕਰਦੇ ਹੋ, ਮਕੈਨੀਕਲ ਰੈਪੀਟੇਸ਼ਨ, ਵੀ ਨਾਮ ਜਪਦੇ ਹੋ। ਇੱਕ ਵਾਰੀ ਕਹਿ ਲਿਆ ਰੱਬ ਨੂੰ ਵੱਜਦਾ, ਤੁਸੀਂ ਤਾਂ ਲੱਗੇ ਹੀ ਰਹਿੰਦੇ ਹੋ, ਉਹ ਇੱਦਾਂ ਮਿਲਦਾ ਰੱਬ, ਇਹ ਤਾਂ ਮਕੈਨੀਕਲ ਰੈਪੀਟੇਸ਼ਨ ਹੈ, ਇਸ ਤਰ੍ਹਾਂ ਟੇਪ ਰਿਕਾਰਡਰ ਨਾ ਤਰ ਜਾਣ। ਕਈ ਕਹਿੰਦੇ ਜੀ ਤੁਸੀਂ ਟੇਪਾਂ 'ਤੇ ਵੀ ਵਾਗਰੂ ਵਾਗਰੂ ਸੁਣਦੇ ਰਹਿੰਦੇ, ਟੇਪ ਰਿਕਾਰਡ ਕਿਉਂ ਨਹੀਂ ਤਰ ਗਏ? ਅਸੀਂ ਬੜੇ ਧਿਆਂਬਲ ਨਾਲ ਸੁਣੀਦਾ, ਪਿਆਰ ਨਾਲ ਉਹਨਾਂ ਨੂੰ ਜਵਾਬ ਇੰਟਰਨੈਟ ਤੱਕ ਪਹੁੰਚਾਏ ਸਾਰਿਆਂ ਨੂੰ, ਔਰ ਉਹ ਠੰਡੇ ਹੋ ਗਏ ਆ। ਕਹਿੰਦੇ ਭਾਈ ਸਾਡੀ ਜਿਹੜੀ ਫਿਲਾਸਫੀ ਹੈ ਉਹ ਮਾਨਸ ਜਨਮ 'ਚ ਹੀ ਕੋਈ ਉਧਰ ਸਕਦਾ ਹੈ। ਮੈਂ ਕਿਹਾ ਜੀ ਤੁਸੀਂ ਤੋਤੇ ਦੀ ਕਹਾਣੀ ਦੱਸਦੇ ਹੋ ਸਾਰੇ, ਔਰ ਸਾਡੇ ਵੀ ਆਉਂਦੀ ਹੈ ਭਾਈ ਗਨਕਾ ਨਾ ਤੋਤਾ, ਕੋਈ ਸਾਧੂ ਆ ਗਿਆ ਉਹਨੇ ਦੇਖਿਆ ਵੀ ਇਹ ਫਸੀ ਪਈ ਵਿਚਾਰੀ, ਉਹਨੂੰ ਤੋਤਾ ਦੇ ਦਿੱਤਾ ਵੀ ਲੈ ਇਹਨੂੰ ਰਾਮ ਰਾਮ ਪੜ੍ਹਾਈ ਚੱਲ, ਅਤੇ ਉਹਨੇ ਆਣ ਕੇ ਵਾਰ ਵਾਰ ਪੜ੍ਹਾਈ ਜਾਣਾ, ਜਿਉਂ ਜਿਉਂ ਬੋਲਦੀ ਗਈ ਸਾਰਾ ਉਹ ਪਰਮੇਸ਼ਰ ਰਾਮ ਉਹ ਦੋਲੀ ਸਾਰੀ ਕਹਾਣੀ ਤੁਸੀਂ ਜਾਣਦੇ ਹੋ ਕਿਸ ਤਰ੍ਹਾਂ ਉਹ ਤਰ ਗਈ ਗਨਕਾ ਤਰ ਗਈ। ਜਾ ਕੋ ਸਿਮਰ ਅਜਾਮਲ ਉਧਰਿਓ, ਗਨਕਾ ਦੀ ਵੀ ਗਤੀ ਹੋ ਗਈ ਉਹ ਸਾਰੇ। ਮੈਂ ਕਿਹਾ ਜੀ ਤੁਸੀਂ ਇਹ ਦੱਸੋ ਵੀ ਜਿਹੜਾ ਤੋਤਾ ਸੀ ਜਪਦਾ, ਤੋਤਾ ਉਧਰਿਆ ਕਿ ਗਨਕਾ ਉਧਰੀ? ਤੋਤਾ ਵੀ ਨਾਮ ਜਪਦਾ ਸੀ ਪਰ ਉਹ ਉਧਰ ਨਹੀਂ ਸਕਦਾ ਕਿਉਂਕਿ ਉਹ ਜੂਨ ਹੈ। ਮਾਨਸ ਜਨਮ ਦੇ ਵਿੱਚ ਹੀ ਨਾਮ ਜਪੇਗਾ, ਦੇਵਤੇ ਨਹੀਂ ਉਧਰ ਸਕਦੇ। ਜਿਹੜੀ 5-5 ਹਜ਼ਾਰ ਸਾਲ ਜਿਹਨਾਂ ਦੀ ਉਮਰ ਹੈ ਔਰ ਫਸੇ ਬੈਠੇ ਨੇ ਔਰ ਉਹ ਮੁੜ ਕੇ ਮਾਨਸ ਜਨਮ ਨੂੰ ਰੋਂਦੇ ਨੇ ਵੀ ਅਸੀਂ ਦੁਬਾਰਾ ਜਾ ਕੇ ਮਾਨਸ ਜਨਮ ਲਈਏ ਅਤੇ ਅਸੀਂ ਕਿਤੇ ਨਾਮ ਜਪ ਕੇ ਛੁੱਟੀਏ ਇਹ ਜੂਨ 'ਚੋਂ। ਦੇਵਤਾ ਜੂਨ ਹੈ, ਸਾਰੀਆਂ ਤਾਪ ਸ਼ਹੀਦ ਜੂਨ ਹੈ, ਜਿਨ੍ਹਾਂ ਦੀ ਮੁਕਤੀ ਨਹੀਂ ਹੁੰਦੀ ਉਹ ਜੂਨ 'ਚ ਨੇ ਸਾਰੇ, ਧਰਮਰਾਜ ਜੂਨ 'ਚ ਹੈ, ਕਾਲ ਜੂਨ 'ਚ ਹੈ ਸਾਰੇ। ਇਹ ਵੱਡੇ ਸਿਰਫ ਭਗਤ ਨਹੀਂ ਜੂਨ 'ਚ, ਜਾਂ ਰੱਬ ਅਤੇ ਜਾਂ ਸਤਿਗੁਰੂ ਨਹੀਂ ਜੂਨ 'ਚ ਜਾਂਦੇ। ਇਸ ਕਰਕੇ ਜਿਹੜੀ ਜੂਨ ਹੈ ਉਹ ਤੋਤਾ ਨਹੀਂ ਉਧਰ ਸਕਦਾ, ਮਾਨਸ ਜਨਮ ਨਹੀਂ ਹੈ, ਉਹ 'ਚ ਸੁਰਤ ਨਹੀਂ ਹੈ। ਮਾਨਸ 'ਚ ਸਭ ਤੋਂ ਜ਼ਿਆਦਾ ਸੁਰਤ ਸ਼ਬਦ ਹੈ, ਸਭ ਤੋਂ ਘੱਟ ਸੁਰਤ ਪੱਥਰ 'ਚ ਹੈ, ਇਹ ਸਾਇੰਸਦਾਨ ਕਹਿ ਰਹੇ ਨੇ। ਪੱਥਰ ਦੇ ਉੱਤੇ ਬੇਲਾਂ ਬੂਟਿਆਂ 'ਚ ਸੁਰਤ ਹੈ ਔਰ ਉੱਥੋਂ ਬਾਅਦ ਬੱਕਰੀ 'ਚ ਸੁਰਤ ਹੈ, ਬੇਲਾਂ ਨਾਲੋਂ ਜ਼ਿਆਦਾ, ਇਸ ਕਰਕੇ ਉਹ ਬੇਲ ਨੂੰ ਖਾ ਸਕਦੀ ਹੈ। ਬੱਕਰੀ ਨੂੰ ਸ਼ੇਰ ਖਾ ਜਾਂਦਾ ਔਰ ਸ਼ੇਰ ਤੋਂ ਬਾਅਦ ਬੰਦੇ 'ਚ ਸਭ ਤੋਂ ਜ਼ਿਆਦਾ ਸੁਰਤ ਹੈ। ਇਹਨਾਂ ਸਾਰੀਆਂ ਜੂਨਾਂ ਦੇ ਉੱਤੇ ਉਹ ਅਵਰ ਜੂਨ ਤੇਰੀ ਪਨਹਾਰੀ, ਇਸ ਜੱਗ ਮੇਂ ਤੇਰੀ ਸਿਕਦਾਰੀ। ਪਨਹਾਰੀ ਕਹਿੰਦੇ ਪਾਣੀ ਢੋਂਦੀਆਂ ਸਾਰੀਆਂ ਜੂਨਾਂ, ਲੇਕਿਨ ਮਾਨਸ ਜਨਮ ਦੇ ਵਿੱਚ ਹੀ ਨਾਮ ਜਪ ਕੇ ਉਧਰ ਸਕਦਾ। ਅਤੇ ਅਸੀਂ ਉਸ ਥੀਸਿਸ ਲਾਉਂਦੇ ਹਾਂ ਵੀ ਜਿਹੜਾ ਦਾ ਕਾਮ ਹੈ ਉਹ ਗਨਕਾ ਜੈਸੀ ਉਧਰ ਗਈ। ਜਾ ਕੋ ਸਿਮਰ ਅਜਾ ਮਲ ਉਧਰਿਓ, ਗਨਕਾ ਹੂੰ ਗਤ ਪਾਈ। ਸ਼ਬਦ ਦੇਖਣਾ ਵੀ ਅਖੀਰ 'ਤੇ ਗੁਰੂ ਤੇਗ ਬਹਾਦਰ ਸਾਹਿਬ ਕੀ ਕਹਿ ਰਹੇ ਹੈ, ਜੇ ਗਨਕਾਰ ਕੀ ਉਧਰ ਸਕਦੀ ਹੈ, ਆਪਣੇ ਮਨ ਨੂੰ ਕਹਿ ਰਹੇ ਨੇ ਗਰੀਬੀ ਦਾ ਵਿੱਚ ਤੇਗ ਬਹਾਦਰ, ਜੇ ਗਨਕਾ ਅਜਾ ਮਲ ਇਹ ਉਧਰ ਗਏ ਕਹੋ ਨਾਨਕ, ਕੰਬਣੀ ਆ ਜਾਂਦੀ ਹੈ ਵੀ ਹੇ ਅਸੀਂ ਇਹ ਪਾਠ ਕਰਨ ਦੇ ਸ਼ਬਦਾਂ ਨੂੰ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਦੇ। ਉਹ ਕਹਿੰਦੇ ਜਾ ਕਹੋ ਨਾਨਕ ਮੈਂ ਇਹੀ ਭਰੋਸੇ ਗਹੀ ਆਨ ਸਰਨ, ਇਹ ਅਕਾਲ ਪੁਰਖ ਮੈਂ ਵੀ ਨਾਮ ਜਪ ਲਿਆ ਪਰ ਤੇਰੀ ਆਸਰਾ, ਪਰ ਮੈਨੂੰ ਆਹ ਆਸਰਾ ਵੀ ਜਾ ਕੋ ਸਿਮਰ ਅਜਾ ਮਲ ਉਧਰਿਓ, ਗਣਕਾ ਹੋਂਗਤ ਪਾਈ। ਅਖੀਰ 'ਤੇ ਕਹਿੰਦੇ ਕਹੋ ਨਾਨਕ ਮੈਂ ਇਹੀ ਭਰੋਸੇ ਗਹੀ ਆਨ ਸਰਨਾਈ, ਅਤੇ ਰਹਾਉ ਦੀ ਤੁਕ ਸੀ ਹਰੇ ਕੋ ਨਾਮ ਸਦਾ ਸੁਖ ਦਾਈ, ਹਰ ਕੋ ਨਾਮ ਸਦਾ ਸੁਖ ਦਾਈ। ਆ ਯੋਗ ਨਾ ਨਹੀਂ ਠੰਡ ਪਈ, ਜਿੰਨਾ ਯੋਗ ਚੱਲ ਰਿਹਾ ਸੀ ਸਤ ਉਹਦੇ ਗੇਂਦ ਸਾਰਾ, ਆ ਅਗਲੀ ਲਾਈਨ ਆ ਗਈ, ਜੋਗੀ ਜੰਗਮ ਅਰਸਨ ਆਸ,
ਜੋਗੀ ਜੰਗਮ ਅਰਸਨ ਆਸ,
ਸਭ ਹੀ ਪਰੇ ਡਾਰੀ ਏ ਫਾਸ,
ਸਭ ਹੀ ਪਰੇ ਡਾਰੀ ਏ ਫਾਸ।
ਆ ਲਾ ਜਾ ਅੱਗੇ ਜਿਹੇ ਜਿਹੇ ਹਰ ਕੋ ਨਾਮ ਸੁਮਾਰੇ,
ਜਿਹੇ ਜਿਹੇ ਹਰ ਕੋ ਨਾਮ ਸੁਮਾਰੇ,
ਤੇ ਭਵ ਸਾਗਰ ਉਤਰੇ ਪਾਰੇ,
ਤੇ ਭਵ ਸਾਗਰ ਉਤਰੇ ਪਾਰੇ।
ਫਿਰ ਦੀਆਂ ਤੋੜੇ ਦੀ ਤੁਕਾਂ ਆਈਆਂ, ਜਾਨ ਨਾਨਕ ਹਰ ਕੀ ਸਰਨਾਏ,
ਜਾਨ ਨਾਨਕ ਹਰ ਕੀ ਸਰਨਾਏ,
ਦੀਜੈ ਨਾਮ ਰਹੇ ਗੁਣ ਗਾਏ,
ਦੀਜੈ ਨਾਮ ਰਹੇ ਗੁਣ ਗਾਏ।
ਨਾਮ ਲੈ ਕੇ ਫਿਰ ਇਹ ਨਹੀਂ ਵੀ ਮੈਂ ਕੀਰਤਨ ਕਰਨ ਲੱਗ ਪੈਣਾ ਜਾਂ ਬਾਜੇ ਖੋਲ ਲੈਣੇ ਗਾਉਣਾ ਵਿੱਚ। ਗੁਣ ਗਾਉਣੇ ਸਾਰੀ ਬਾਣੀ ਇਹ ਰਿਲੇਟਿਵ ਲਫਜ਼ ਹੈ, ਬਾਕੀ ਕੌਮਾਂ 'ਚ, ਹਿੰਦੂਆਂ 'ਚ, ਸਾਰਿਆਂ ਮੰਦਰਾਂ ਸਾਰੇ ਗਾਈ ਜਾਂਦੇ ਸੀ। ਨਾਮ ਵੱਲ ਦੁਨੀਆਂ ਨਹੀਂ ਸੀ ਕੋਈ ਆਈ, ਜਿਹੜਾ ਐਡਾ ਵੱਡਾ ਇਲਾਜ ਹੈ ਨਾਮ ਦਾ, ਨਾਮ ਦਾ ਹੀ ਸਭ ਦਾ ਢੰਡੋਰਾ ਫੇਰਿਆ ਸਾਰੇ ਗਿਆਨ ਨਾਲ। ਭਈ ਜਿਹੜੇ ਜਿਹੜੇ ਰੱਬ ਦੀ ਸੰਨ 'ਚ ਗਏ ਔਰ ਉਹਨਾਂ ਕੋਲੋਂ ਨਾਮ ਲੈ ਕੇ ਉਹਨਾਂ ਨਾਲ ਨਾਮ ਜਪਿਆ, ਗੁਣ ਗਾਏ ਦਾ ਮਤਲਬ ਹੀ ਹੈ, ਰੈਲੇਟਿਵ ਲਫਜ਼ ਹੈ, ਉਹਨਾਂ ਕੌਮਾਂ ਨੂੰ ਸੰਦੇਸ਼ ਦੇਣਾ ਸੀ। ਜਾਨ ਨਾਨਕ ਹਰ ਕੀ ਸਰਨਾਏ,
ਜਾਨ ਨਾਨਕ ਹਰ ਕੀ ਸਰਨਾਏ,
ਦੀਜੈ ਨਾਮ ਰਹੇ ਗੁਣ ਗਾਏ,
ਦੀਜੈ ਨਾਮ ਰਹੇ ਗੁਣ ਗਾਏ।
ਕੀ ਹੋਏਗਾ ਹੀਏ ਮੈਂ ਕਾਮ ਵਸਾਏ, ਪਾਪੀ ਹੀਏ ਮੈਂ,
ਹੀਏ ਮੈਂ ਕਾਮ ਵਸਾਏ, ਪਾਪੀ ਹੀਏ ਮੈਂ।
ਮਨ ਚੰਚਲ ਜਾਤ ਗਹਿਓ ਨ ਜਾਏ,
ਮਨ ਚੰਚਲ ਜਾਤ ਗਹਿਓ ਨ ਜਾਏ।
ਇਹਦੇ 'ਚ ਮਨ ਨਹੀਂ ਖੜੋਣਾ, ਐਡਾ ਐਡੀ ਇਹ ਜ਼ਬਰਦਸਤ ਵੇਵਸ ਨੇ, ਜੇ ਇਸ ਦਸ਼ਾ 'ਚ ਰਿਹਾ ਤਾਂ ਤੂੰ ਨਾ ਨਾਮ ਜਪ ਸਕਦਾ ਨਾ ਹੋਰ ਵੀ ਜਿਹੜਾ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਇਹ ਸਭ ਕੰਮ ਇਹਦੀ ਤੂੰ ਪਰਵਾਹ ਨਹੀਂ ਕੀਤੀ ਪਹਿਲੇ ਦੁਸ਼ਮਣ ਦੀ। ਗੁਰੂ ਅਰਜਨ ਦੇਵ ਜੀ ਉਹਦੇ 'ਤੇ ਉਹ ਸਲੋਕ ਦਿੰਦੇ ਨੇ, ਜਦੋਂ ਇਹਦਾ ਪਾਠ ਕਰਨ ਲੱਗਦੇ ਆ ਨਾ ਤਾਂ ਉਹ ਦੇਖਦੇ ਯਾਰ ਮੇਰੀ ਰੌਲ ਲੱਗੀ ਆ, ਅੱਜ ਤੂੰ ਜ਼ਰਾ ਪਾਠ ਕਰਦੀ, ਮੈਨੂੰ ਉਹ ਸਹਿ ਸਿਕ੍ਰਿਤੀ ਸਲੋਕ ਪੜ੍ਹਨੇ ਨਹੀਂ ਆਉਂਦੇ, ਬੜੇ ਮੁਸ਼ਕਲ ਹੈ। ਗੁਰੂ ਅਰਜਨ ਦੇਵ ਜੀ ਨੇ ਐਡੇ ਸਭ ਤੋਂ ਜ਼ਿਆਦਾ ਸਾਹਿਬ ਦਿੱਤੇ ਔਰ ਇਹ ਸੰਸਕ੍ਰਿਤ ਦੀ ਵੀ ਥੋੜ੍ਹੀ ਜਿਹੀ ਝਲਕ ਮਾਰੀ ਔਰ ਐਸੇ ਡੂੰਘੇ ਸਲੋਕ ਹੈ। ਉਹ ਕਹਿੰਦੇ ਨੇ ਹੇ ਕਾਮੰ, ਹੇ ਕਾਮ ਤੂੰ ਜ਼ਰੂਰ ਨਰਕਾਂ 'ਚ ਬਸਰਾਮ ਦੇਗਾ ਜਿਹੜਾ ਤੇਰੇ ਨਾਲ ਪਿਆਰ ਕਰੇਗਾ। ਹੇ ਕਾਮੰ ਨਰਕ ਬਸਰਾਮ, ਤੇਰਾ ਉਹਨਾਂ ਦਾ ਨਰਕਾਂ 'ਚ ਵਾਸਾ ਹੋਊਗਾ ਜਿਹੜੇ ਕਿ ਐਸ ਪਹਿਲੇ ਦੁਸ਼ਮਣ ਨੂੰ ਨਹੀਂ ਸਮਝਦੇ। ਹੇ ਕਾਮੰ ਨਰਕ ਬਿਸਰਾਮੰ ਬਹੁ ਜੂਨੀ ਭਰਮਾਵਣੇ, ਜੂਨਾਂ 'ਚ ਚਲੇ ਜਾਏਗਾ। ਜੂਨੀ ਕਿਸ ਤਰ੍ਹਾਂ? ਇਹ ਤਾਂ ਸਾਡੇ ਗੁਰੂ ਅਰਜਨ ਦੇਵ ਜੀ ਕਹਿ ਰਹੇ ਉਹ ਸੈਂਟਰਲ ਇੰਡੀਆ ਦਾ ਭਗਤ ਤਰਲੋਚਨ, ਦੇਖੋ ਉਹ ਕਹਿ ਰਿਹਾ ਅੰਤ ਕਾਲੇ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੇਂ ਜੋ ਮਰੈ, ਬੇਸਵਾ ਜੂਨ ਵੱਲ ਵੱਲ ਉਤਰਾ। ਬੇਸਵਾ ਜੂਨ ਮਤਲਬ ਉਹ ਤੁਸੀਂ ਜਾਣਦੇ ਹੋ ਸਾਰੀ ਉਮਰ ਹੀ ਸੈਕਸ ਨਾਲ ਭਰੀ ਹੁੰਦੀ ਉਹਨਾਂ ਦੀ। ਕਹਿੰਦੇ ਜਿਹੜਾ ਅੰਤ, ਇਹ ਨਹੀਂ ਹੈ ਵੀ ਅੰਤ ਵੇਲੇ ਸਿਰਫ ਉਹਦਾ ਕਿਤੇ ਭੈੜੀ ਨਿਗਾਹ ਹੋ ਗਈ ਅਤੇ ਉਹ ਚਲੇ ਜਾ ਕੇ ਨਹੀਂ, ਅੰਤ ਕਾਲ ਨਹੀਂ ਹੈ, ਅੰਤ ਕਾਲੇ ਲੱਲੇ ਨੂੰ ਸਿਹਾਰੀ ਹੈ ਸਾਰੇ ਸ਼ਬਦਾਂ 'ਚ। ਅੰਤਕਾਲ ਜੋ ਮੰਦਰੇ ਸਿਮ, ਅੰਤਕਾਲ ਸਾਰਾ ਸ਼ਬਦ ਨਹੀਂ ਅਸੀਂ ਪੜ੍ਹਨਾ ਕਿਉਂਕਿ ਅਸੀਂ ਇਸ ਪਹਿਲੇ ਦੁਸ਼ਮਣ ਨੂੰ ਲੈਣਾ। ਅੰਤਕਾਲੇ ਜੋ ਇਸਤਰੀ ਸਿਮਰੈ ਤੋ ਬੇਸਵਾ ਜੂਨ ਵਾਲ ਵਾਲੇ ਦਾ ਮਤਲਬ ਹੈ ਬਾਰ ਬਾਰ, ਜਦ ਤੱਕ ਕਿ ਤੇਰਾ ਜਾਰੀ ਜ਼ਿੰਦਗੀ ਤੂੰ ਇਸ ਕੰਮ 'ਚ ਪਿਆ ਰਿਹਾ, ਜਦ ਤੱਕ ਤੇਰੇ ਇਸ ਜਿਹੜਾ ਕਰਮ ਬੀਜਦਾ ਰਿਹਾ ਇਹਦਾ ਤੈਨੂੰ ਫਲ ਮਿਲਣਾ, ਜਦ ਤੱਕ ਇਹ ਮੁੱਕ ਨਹੀਂ ਜਾਂਦਾ। ਤੂੰ ਇੱਕ ਵਾਰੀ ਬੇਸਵਾ ਹੋ ਕੇ ਮਰੇਗਾ, ਤੇਰਾ ਹਾਲੀ ਫਲ ਨਹੀਂ ਮੁੱਕਾ, ਤੂੰ ਇੰਨਾ ਇਹ ਕੰਮ ਕੀਤਾ ਤੋਂ ਬਾਅਦ ਫਿਰ ਤੂੰ ਜਨਮ ਲਏਗਾ, ਫਿਰ ਜਨਮ ਲਏਗਾ, ਜਦ ਤੱਕ ਕਿ ਤੇਰੇ ਕਰਮ ਦਾ ਬੀਜ ਨਾਸ ਨਹੀਂ ਹੋ ਸਕਦਾ। ਜੇ ਇਹਨੂੰ ਮਿਟਾਉਣਾ ਹੈ ਤਾਂ ਬਾਬੇ ਨਾਨਕ ਦਾ ਸੁਨਹਿਰੀ ਅਸੂਲ ਜੋ ਉਹਨਾਂ ਨਾ ਹੀ ਦਿੱਤੀ, ਭਾਵੇਂ ਜਿੰਨੇ ਵੀ ਮਾਂ ਜੀ ਹੋਣ, ਤੋ ਇਸ ਕਰਕੇ ਉਹ ਬਾਬਾ ਨਾ, ਇੱਕੋ ਹੀ ਗੁਰੂ ਨਾਨਕ ਇਸ ਗਿਆਨ 'ਚ ਹੀ ਹੈ ਇਲਾਜ ਇਹਦਾ, ਬਾਕੀ ਨਹੀਂ ਤਾਂ ਕਰਮ ਭੋਗਣਾ ਪਏਗਾ ਔਰ ਉਹਦਾ ਫਲ ਤੈਨੂੰ ਵੱਢਣਾ ਪੈਣਾ ਜੋ ਤੂੰ ਬੀਜਿਆ ਸਾਰੀ ਉਮਰ। ਅਤੇ ਇਸ ਕਰਕੇ ਉਹਦਾ ਗੁਰੂ ਨਾਨਕ ਜੀ ਬਹੁਤ ਸਾਫ਼ ਕਹਿੰਦੇ ਹੈ ਵੀ ਜੇ ਪਾਪ ਕੀਤੇ ਹੈ ਤਾਂ ਇਸ ਨਾਲ ਹੀ ਸਿਰਫ ਮਿਟ ਸਕਦੇ, ਹੋਰ ਕੋਈ ਚੀਜ਼ ਨਹੀਂ ਮਿਟਾ ਸਕਦੀ ਦੁਨੀਆਂ 'ਚ, ਉਹ ਹੈ ਪਰਮੇਸ਼ਰ ਦਾ ਨਾਮ। ਇਸ ਕਰਕੇ ਬਾਬਾ ਨਾਨਕ ਕਹਿੰਦਾ,
ਜਨਮ ਜਨਮ ਕੇ ਪਾਪ ਕਰਮ ਕੋ ਕਾਟਨ ਹਾਰਾ ਲੀਜਰੇ। ਜਨਮ ਜਨਮ ਕੇ ਪਾਪ ਕਰਮ ਕੋ ਕਾਟਣ ਹਾਰਾ ਲੀਜਰੇ।
ਉਹੀ ਚੀਜ਼ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ ਵੀ ਜੇ ਹਰ ਕੋ ਨਾਮ ਸਮਾਰੇ। ਇਸ ਕਰਕੇ ਇੱਕੋ ਇਲਾਜ ਹੈ ਜੋ ਬਾਬਾ ਜੀ ਨੇ ਆਪਣੇ ਇਸ ਦਿੱਤਾ ਵੀ ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰਾ ਲੀਜਦਾ ਰਹੇ। ਉਹ ਕੀ ਹੈ? ਉਹ ਹੈ ਗੁਰਮੰਤਰ, ਪਰਮੇਸ਼ਰ ਦਾ ਨਾਮ ਜਿਹੜਾ ਜਪਣ ਵਾਲਾ ਹੈ। ਤੋ ਉਹ ਕਹਿੰਦੇ ਨੇ ਵੀ ਆਪ ਖੁਦ ਔਰ ਤੂੰ ਇੱਕ ਕਾਮਰੂ ਨਾ, ਤੇਰੀ ਸਾਰੀ ਜ਼ਿੰਦਗੀ ਦੇ ਕੈਂਸਰ ਵਰਗੇ ਰੋਗ ਖਤਮ ਹੋ ਜਾਣਗੇ ਅੰਦਰੋਂ। ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰਾ ਲੀਜਾ ਰੇ। ਔਖਦ, ਔਖਦ ਕਹਿੰਦੀ ਇਲਾਜ, ਮੰਤਰ ਗੁਰਮੰਤਰ, ਔਖਦ ਮੰਤਰ ਔਰ ਮੂਲ ਸਭ ਚੀਜ਼ ਦਾ ਮੁੱਢ ਮਨੇ ਇੱਕੋ ਅਤੇ ਆਪ ਗੱਲ ਨਾ ਘੁੱਟ ਕੇ ਪੱਲੇ ਨਾ ਬੰਨ ਲੈ। ਬਾਬਾ ਨਾਨਕ ਕਹਿੰਦਾ ਔਖਦ ਮੰਤਰ ਮੂਲ ਮਨ ਇੱਕੋ, ਜੇਕਰ ਦ੍ਰਿੜ ਚਿੱਤ ਕੀ ਜਾ ਰਿਹਾ ਇਹਦੇ 'ਤੇ ਦ੍ਰਿੜ ਹੋ ਜਾ ਵੀ ਪਾਪ ਹੋਰ ਕਿਸੇ ਤਰੀਕੇ ਨਹੀਂ ਜਾਂ ਭੋਗਣੇ ਪੈਣਗੇ, ਅਤੇ ਜੇ ਨਾਸ ਕਰਨੇ ਹੈ ਤਾਂ ਆਹ ਤੁਕ ਸਦਾ ਯਾਦ ਰੱਖ। ਉਹ ਹੈ
ਜਨਮ ਜਨਮ ਕੇ ਪਾਪ ਕਰਮ ਕੋ ਕਾਟਣ ਹਾਰਾ ਲੀਜਰੇ। ਔਖਦ ਮੰਤਰ ਮੂਲ ਮਨੇ ਏਕੋ, ਜੇਕਰ ਦ੍ਰਿੜ ਚਿੱਤ ਕੀ ਜਰੇ।
ਦ੍ਰਿੜ ਕਰਕੇ ਚਿੱਤ ਕਰ ਲੈ। ਉਹ ਕੰਮ ਕੀ ਹੈ? ਗੁਰੂ ਨਾਨਕ ਆਪ ਆਪਣੀ ਕਰਮ ਤੋਂ ਲਿਖਦਾ ਵੀ ਮੈਂ ਤਾਂ ਇਹ ਕੰਮ ਕਰਦਾ ਹੀ ਰਹਿਣਾ।
ਇੱਕੇ ਆਖਿਆ ਖੈ ਸਬਦ ਪਾਖੈ, ਅਰਧ ਉਰਦ ਦਿਨ ਰਾਤੇ, ਅਰਧ ਉਰਦ ਦਿਨ ਰਾਤੇ। ਜਿਹੇ ਹਰ ਕੋ ਨਾਮ ਸੁਮਾਰੇ, ਤੇ ਭਾਵ ਸਾਗਰ ਉਤਰੇ ਪਾਰੇ।
ਜਿਹੇ ਹਰ ਕੋ ਨਾਮ ਸੁਮਾਰੇ, ਭਾਵ ਸਾਗਰ ਉਤਰੇ ਪਾਰੇ।
ਜਨ ਨਾਨਕ ਹਰ ਕੀ ਸਰਨਾਏ, ਦੀਜੈ ਨਾਮ ਰਹਿ ਗੁਣ ਗਾਏ।
ਅਸੀਂ ਜਿਹੜੀ ਲੜੀ ਤੋਰੀ ਹੈ ਵੀ ਪੰਜੇ ਦੁਸ਼ਮਣ ਸਾਡੇ ਵੱਸ ਨਹੀਂ ਆ ਰਹੇ ਔਰ ਇਹਨਾਂ ਦੀ ਅਸੀਂ ਪਰਵਾਹ ਨਹੀਂ ਕਰਦੇ, ਸਾਡਾ ਸਾਰਾ ਧਨ ਇਹ ਲੁੱਟੀ ਜਾਂਦੇ ਨੇ, ਤਾਂ ਅਸੀਂ ਅਗਲਾ ਸ਼ਬਦ ਐਸਾ ਕਬੀਰ ਜੀ ਦਾ ਸ਼ਬਦ ਹੈ, ਇਹ ਦੁਸ਼ਮਣ ਪੈਂਦੇ ਕਿਸ ਤਰ੍ਹਾਂ ਹੈ? ਇਨਸਾਨ ਨੂੰ ਪਤਾ ਨਹੀਂ ਲੱਗਦਾ, ਲੇਕਿਨ ਵਾਰ ਕਰ ਜਾਂਦੇ ਹੈ। ਇਹ ਕਿੱਥੇ ਰਹਿੰਦੇ, ਕਿੱਥੋਂ ਪੈਂਦੇ ਹੈ, ਕਿਹੜਾ ਇਹ ਚੈਨਲ ਇਹ ਗ੍ਰਹਿਣ ਕਰਦੇ ਜਾਂ ਰਾਸਤਾ ਇਹਨਾਂ ਨੇ ਕੱਢਿਆ ਜਿਹੜੇ ਸਾਡੇ ਅੰਦਰ ਆਣ ਕੇ ਪੈਂਦੇ ਹੈ। ਤੋ ਕਬੀਰ ਸਾਹਿਬ ਦਾ ਸ਼ਬਦ ਹੈ, ਪੰਨਾ ਹੈ 656, 656 ਸੋਰਠੇ, ਕਬੀਰ ਜੀ ਦੀ ਬਾਣੀ ਦਾ ਸ਼ਬਦ ਹੈ, ਪੇਜ ਹੈ 656। ਤੋ ਉਹਦੀ ਅਸੀਂ ਰਾਹ ਉਹ ਕਹਿੰਦਾ ਮੇਰੇ ਗੁਰੂ ਨਾਲ ਨਾ ਇਹ ਮੋਹਰੀਆਂ ਦੱਸ ਦਿੱਤੀਆਂ ਵੀ ਭਾਈ ਇਸ ਮੋਹਰੀਆਂ ਥਾਣੀਆਂ ਤੇਰੇ ਸਰੀਰ 'ਚ ਜਾਣੇ, ਖਿਆਲ ਰੱਖੀ। ਮੋਟਾ ਮੋਟਾ ਇਹਦਾ ਉਤਲਾ ਉਤਲਾ ਭਾਵ ਦੱਸ ਦੇ, ਫਿਰ ਸ਼ਬਦ ਗਾਉਣ ਦਾ ਸਵਾਦ ਆਊ। ਕਹਿੰਦੇ ਇਹਨਾਂ ਮੋਹਰੀਆਂ ਨੂੰ ਬੰਦ ਕਰੇਗਾ ਤਾਂ ਹੀ ਦੁਸ਼ਮਣ ਤੇਰੇ ਅੰਦਰ ਨਹੀਂ ਪੈਣੇ। ਜਿੰਝਕ ਤੂੰ ਮੋਹਰੀਆਂ ਨਹੀਂ ਬੰਦ ਕਰਦਾ ਔਰ ਤੂੰ ਉੱਦਾਂ ਅੱਖਾਂ ਮਿੱਟੀ ਜਾਂਦਾ ਅਤੇ ਅੰਦਰ ਧਿਆਨ ਤੇਰਾ ਲੱਗਦਾ ਨਹੀਂ ਹੈ, ਤੂੰ ਤਾਂ ਬੜੀ ਤਕਲੀਫਾਂ 'ਚ ਹੈ, ਸਾਰੇ ਦੁਸ਼ਮਣ ਤੈਨੂੰ ਲੁੱਟੀ ਜਾਂਦੇ ਅੰਦਰੋਂ, ਤੂੰ ਇਸ ਕਰਕੇ ਮੋਹਰੀਆਂ ਦਾ ਖਿਆਲ ਰੱਖਦਾ। ਅਤੇ ਮੇਰੇ ਗੁਰੂ ਨੇ ਇਹ ਮੋਹਰੀ ਦਿਖਾ ਦਿੱਤੀ ਜਿੱਥੋਂ ਦੀ ਹਿਰਨ ਚੋਰੀ ਪੈ ਕੇ ਅਤੇ ਕਣਕ ਸਾਰੀ ਖਾ ਜਾਂਦੇ ਸੀ। ਪਿੰਡੀ ਥਾਂ ਜਦੋਂ ਕਣਕ ਉੱਗਦੀ ਆ ਤਾਂ ਹਰਨ ਹੁੰਦੇ ਆ, ਆਲੇ ਦੁਆਲੇ ਵਾੜ ਦਿੱਤੀ ਹੁੰਦੀ ਹੈ ਜ਼ਿਮੀਂਦਾਰ ਨੇ ਵੀ ਇੱਥੋਂ ਦੀ ਲੰਘ ਕੇ ਹਿਰਨ ਹਲੀ ਹਰੀ ਕਣਕ ਹੈ ਖਾ ਨਾ ਜਾਣ, ਉਹ ਕਿਸੇ ਥਾਂ ਮੋਰੀ ਰਹਿ ਜਾਂਦੀ ਹੈ। ਉਹ ਹਿਰਨ ਉਸ ਮੋਰੀ ਥਾਣੀ ਵੜ ਕੇ ਸਾਰੇ ਦਬੜ ਦਬੜ ਸਾਰੀ ਕਣਕ ਖਾ ਕੇ ਬਾਹਰ ਚੱਲ ਜਾ। ਕਹਿੰਦੇ ਯਾਰ ਇਹ ਜਾੜਾ ਹੋ ਗਿਆ, ਕਿੱਥੋਂ ਦੇਖਦਾ ਵਾੜ 'ਚ ਵੀ ਆਹ ਤਾਂ ਇੱਥੇ ਮੋਰੀ ਰਹਿ ਗਈ। ਤੋ ਗੁਰੂ ਸਾਨੂੰ ਉਹ ਮੋਰੀਆਂ ਦੱਸਦਾ ਹੈ ਜਿਹੜੇ ਕਿ ਨੌ ਦਰਵਾਜ਼ੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਅਸੀਂ ਪਿੱਛੇ ਸ਼ਬਦ ਲੈ ਚੁੱਕੇ ਹਾਂ, ਉਸਾਰੇ ਮਡੋਲੀ ਮਾਸ ਦੀ ਆ ਪਡੋਲੀ ਉਸਾਰ ਕੇ ਜਿਸਮ ਉਸਾਰੇ ਮਡੋਲੀ ਰਾਖੇ ਦੁਆਰੇ ਇਹਦੇ ਵਿੱਚ ਸੇਕ ਰੱਖੇ ਔਰ ਉਸਾਰੇ ਮਡੋਲੀ ਰਾਖੇ ਦੁਆਰੇ ਇਹਦੇ ਵਿੱਚ ਨੌ ਮੋਰੀਆਂ ਰੱਖੀਆਂ, ਉਹਨਾਂ ਥਾਣੀ ਸਾਰਾ ਅਸਾਰੇ ਪੈਂਦੇ ਆ ਚੋਰ। ਤੋ ਇਸ ਕਰਕੇ ਅਸੀਂ ਰਹਾਓ ਦੀ ਤੋਂ ਗਾਲੀਏ, ਬੜਾ ਐਸਾ ਸ਼ਬਦ ਹੈ ਜਿਹੜਾ ਕਿ ਫਿਰ ਬੰਦਾ ਅਲਰਟ ਹੋ ਜਾਂਦਾ ਵੀ ਮੈਂ ਇਹਨਾਂ ਨੌ ਦਰਵਾਜ਼ਿਆਂ ਨੂੰ ਬੰਦ ਕਰਨਾ ਸਿੱਖਾਂ। ਗੋਰੇ ਦੇਖ ਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ। ਗੋਰੇ ਦੇਖ ਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ। ਇਹਨਾਂ ਨੌ ਦਰਵਾਜ਼ਿਆਂ ਥਾਣੀ ਸਾਨੂੰ ਅੱਖਾਂ ਥਾਣੀ ਦੋਵਾਂ ਅੱਖਾਂ ਨਾਲ ਭੈਰੇ ਦ੍ਰਿਸ਼ ਦੇਖਣੇ, ਕੰਨਾਂ ਨਾਲ ਗੰਦੇ ਗੀਤ ਸੁਣਨੇ, ਦੋ ਤੋਂ ਦੋ ਚਾਰ ਦੋ ਨਾਸਾਂ ਨਾਸਾਂ ਨਾਲ ਮਾਰ ਕਈ ਕਿਸਮ ਦੇ ਸੈਂਟ ਸੁੰਘਣੇ, ਦੋ ਨਾਸਾਂ ਪੁਆੜੇ ਦੀ ਜੜ ਜੀਭ ਮੂੰਹ ਜਿਹੜਾ ਕਿ ਸਾਰਾ ਪੁਆੜੇ ਦੀ ਜੜ ਹੈ, ਕਿਉਂਕਿ ਇਹ ਦੋ ਅਤੇ ਦੋ ਚਾਰ ਅਤੇ ਦੋ ਛੇ ਅਤੇ ਇੱਕ ਸੱਤ ਅਤੇ ਥੱਲੇ ਦੇ ਦੋ ਛੇਕ, ਸੱਤ ਥੱਲੇ ਦੇ ਦੋ ਛੇਕ ਇੰਦਰੀ ਦਾ ਅਤੇ ਗੁਦਾ ਦਾ, ਤੋ ਦੋ ਛੇਕ ਇਹ ਨੌ ਦਰਵਾਜ਼ੇ 'ਤੇ ਹੈ ਪ੍ਰਗਟ ਹੈ। ਇੱਕ ਅਸੀਂ ਦਸਵਾਂ ਦੁਆਰ 'ਚ ਜਾਣਾ ਅੰਦਰ ਸਾਡੇ ਜਿਹੜਾ ਸਾਡਾ ਗੋਲ ਹੈ ਗਿਆਨ ਦਾ। ਤੋ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲੈ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ, ਉੱਥੇ ਕੀ ਹੈ ਤੈਨ ਏਕ ਰੂਪ ਨੌ ਨਵਨਿਦ ਤਿਸ ਦਾ ਅੰਤ ਨਾ ਜਾਈ ਪਾਇਆ। ਕਹੇ ਨਾਨਕ ਹਰ ਪਿਆਰੇ ਜੀਉ ਨਹੀਂ ਨਾਲ ਲਾਉਣਾ ਇਹਦੇ, ਹਰ ਪਿਆਰੇ ਨੇ ਜਿਹੜੀ ਲਾਈਫ ਹੈ ਸਾਡੀ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਅਸੀਂ ਗਲਤ ਪੜ ਜਾਂਦੇ ਹਾਂ ਹਰ ਜੀ ਗੁਫਾ, ਹਰ ਜੀ ਨੇ ਗੁਫਾ ਅੰਦਰ ਰੱਖ ਕੇ ਨਹੀਂ, ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਉਹ ਲਾਈਫ ਸਾਡੀ ਅੰਦਰ ਹੈ, ਜਦੋਂ ਇਹ ਨੌ ਦਰਵਾਜ਼ੇ ਬਾਹਰ ਬੰਦ ਕਰਕੇ ਅੰਦਰ ਚੜ੍ਹਦਾ ਹੈ ਦਸਵੇਂ ਦੁਆਰ 'ਚ ਉੱਥੇ ਖੁੱਲ੍ਹ ਜਾਂਦਾ ਹੈ, ਫਿਰ ਉੱਥੇ ਅਨਹਦ ਸ਼ਬਦ ਮੈਂ ਕਈ ਕਿਸਮ ਦੀਆਂ ਤੈਂ ਇੰਨਾ ਰੂਪ ਆ ਉੱਥੇ ਖੂਬਸੂਰਤੀ ਆ, ਫਿਰ ਬਾਹਰ ਦੇ ਰੂਪ 'ਤੇ ਨਹੀਂ ਡੁੱਲਦਾ ਅਭਿਆਸੀ। ਧਿਆਨ ਨਾਲ ਰੋਜ਼ ਵੱਡੇ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ। ਨੌ ਦਰਵਾਜ਼ੇ ਪ੍ਰਗਟ ਕੀਏ ਦਸਵਾਂ, ਪਹਿਲਾਂ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ। ਹਰ ਪਿਆਰੇ ਨੇ ਉਹ ਲਾਈਫ ਅੰਦਰ ਰੱਖ ਕੇ ਅੰਦਰ ਵਾਜੇ ਵੱਜ ਰਹੇ ਨੇ, ਇਸ ਹਰ ਜੀਉ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਹਾਇਆ। ਗੁਰਦੁਆਰਾ ਹੈ ਦਸਵੇਂ ਦੁਆਰ ਨੂੰ ਕਿਹਾ, ਗੁਰਦੁਆਰੇ ਲਾਏ ਭਾਵ ਨਹੀਂ ਵੀ ਉਹਦਾ ਗੋਲ ਸਮਝ ਤੇਰਾ, ਉਹ ਉੱਥੇ ਜਾਣਾ ਤੂੰ। ਗੁਰਦੁਆਰੇ ਲਾਏ ਭਾਵ ਨਹੀਂ ਇੱਕ ਨਾ ਦਸਵਾਂ ਦੁਆਰ ਦਿਖਾਇਆ, ਤੈਂ ਅਨੇਕ ਰੂਪ ਨਾਉ ਨਵਨਿਧ ਤਿਸ ਦਾ ਅੰਤ ਨਾ ਜਾਈ ਪਾਇਆ। ਕਹੇ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਤੋਂ ਬਾਹਰਲੇ ਨੌ ਦਰਵਾਜ਼ੇ ਪ੍ਰਗਟ ਹੈ ਔਰ ਉਹਨਾਂ ਨੇ ਲਿਖਿਆ ਗੋਰੇ ਦੇਖ ਲਾਈ ਮੋਰੀ ਜਿੱਤ ਮਿਰਗ ਪੜਤ ਹੈ ਚੋਰ ਬੰਦੇ ਨੂੰ ਨਹੀਂ ਪਤਾ ਲੱਗਦਾ ਵੀ ਮੈਂ ਜਿਹੜੇ ਭੈੜੇ ਦ੍ਰਿਸ਼ ਦੇਖ ਰਿਹਾ ਇਹਦਾ ਅਸਰ ਹੋਣਾ ਹੈ ਜੋ ਦੇਖੇਗਾ ਤੇਰੇ ਮਨ 'ਤੇ ਅਸਰ ਹੋਏਗਾ ਔਰ ਉਹ ਫਿਰ ਅਸਰ ਐਸਾ ਹੁੰਦਾ ਫਿਰ ਇਹ ਜਿਹੜੇ ਨੌ ਕਰਮ ਇੰਦਰੇ ਹੈ ਇਹ ਫਿਰ ਐਕਸ਼ਨ 'ਚ ਆ ਜਾਂਦੀ ਹੈ ਜੋ ਦੇਖਿਆ ਫਿਰ ਉਹਨੂੰ ਪੈਰਾਂ ਨਾਲ ਜਾ ਕੇ ਦੇਖ ਫੜਨ ਦੀ ਕੋਸ਼ਿਸ਼ ਕਰੂ ਹੱਥਾਂ ਨਾਲ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰੂ ਆਪ ਜਿਹੜੇ ਨੌ ਇੰਦਰੇ ਹੈ ਉਹ ਹੈ ਆ ਕੰਨਾਂ ਕੰਨਾਂ 'ਚ ਜਿਹੜੇ ਗੰਦੇ ਗੀਤ ਪੈਂਦੇ ਆ ਦੋ ਕੰਨ ਅੱਖਾਂ ਨਾਲ ਭੈੜੇ ਦ੍ਰਿਸ਼ ਦੇਖਣੇ ਦੋ ਕੰਨ ਦੋ ਅੱਖ ਦੋ ਕੰਨ ਦੋ ਨਾਸਾਂ ਔਰ ਇੱਕ ਮੂੰਹ ਮੂੰਹ ਨਾਲ ਇੰਨੇ ਸਵਾਦ ਲੈਣੇ ਜਿਹੜਾ ਕਿ ਬੰਦਾ ਸੈਕਸੀ ਖਿਆਲਾਂ 'ਚ ਰਹਿੰਦਾ ਇੰਨੇ ਸਵਾਦਾਂ ਦੇ ਸਾਰੇ ਇਹ ਨਹੀਂ ਦੇਖਣਾ ਮੇਰੀ ਸਿਹਤ ਲਈ ਠੀਕ ਹੈ ਕਿ ਨਹੀਂ ਹੈ ਕਿਉਂਕਿ ਮਨ ਬਾਣੀ 'ਚ ਆਉਂਦਾ ਭਾਖ ਆ ਭਾਖ ਸਭ ਖਾਏ ਇਹ ਮਨਮੁਖ ਕਾ ਆਚਾਰ ਮਨ ਦੇ ਮਗਰ ਲੱਗਦੇ ਹਾਂ ਜੇ ਅਸੀਂ ਕਿ ਵੀ ਸਾਡੀ ਇਹਦੇ ਨਾਲ ਸਿਹਤ ਖਰਾਬ ਹੋਏਗੀ ਉਹ ਮਾਬਾ ਕਹਿੰਦਾ ਨਹੀਂ ਬਾਬਾ ਸੋ ਖਾਣਾ ਖੁਸ਼ੀ ਖੁਆਰ ਜਿੱਤ ਖਾਧੇ ਤਨ ਪੀੜੀਏ ਮਨ ਮੇਂ ਚੱਲੇ ਵਕਾਰ ਤੋ ਨੌ ਕਰਮ ਇੰਦਰੇ ਆ ਉਹਨਾਂ ਰਾਹੀਂ ਫਿਰ ਮਨ ਹੁਕਮ ਦੇ ਕੇ ਅਤੇ ਇਹਨਾਂ ਕਰਮ ਇੰਦਰੀਆਂ ਨੂੰ ਹੱਥ ਪੈਰ ਅਤੇ ਦੋ ਹੱਥ ਅਤੇ ਦੋ ਪੈਰ ਕਿੰਨੇ ਹੋ ਗਏ ਚਾਰ ਆ ਪੰਜ ਉਤਲੇ ਦੋ ਕੰਨ ਦੋ ਅੱਖਾਂ ਦੋ ਇਹਨਾਂ ਰਾਹੀਂ ਉਹ ਕਰਮ ਇੰਦਰੇ ਉਹ ਖੜ੍ਹੇ ਹੋ ਜਾਂਦੇ ਆ ਇਸ ਕਰਕੇ ਬਾਕੀ ਜਿਹੜੇ ਨੌ ਦਰਵਾਜ਼ੇ ਹੈ ਉਹਨਾਂ ਥਾਣੀਆਂ ਪੈਂਦੇ ਹੈ ਮਿਰਗ ਮਿਰਗ ਮਤਲਬ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਪੈਂਦੇ ਹੈ ਮੇਰੇ ਗੁਰੂ ਨੇ ਮੈਨੂੰ ਆਹ ਮੋਹਰੀਆਂ ਸਮਝਾ ਦਿੱਤੀਆਂ ਹੁਣ ਇਹਦਾ ਕਿੰਨਾ ਕੁ ਪਾਠ ਹੋ ਰਿਹਾ ਅਖੰਡ ਪਾਠ ਇਹ ਮੋਹਰੀਆਂ ਸਮਝ ਲਓਗੇ ਗੁਰੂ ਦੇ ਗਲਾਈ ਮੋਹਰੀ ਜਿਹੜੇ ਮਿਰਗ ਪੜਤਾ ਨਾਲੇ ਉਹ ਖਾਈ ਵੀ ਜਾਂਦੇ ਪਾਠ ਕਰਦਿਆਂ ਨੂੰ ਵੀ ਗੋਰੇ ਦੇਖ ਲਾ ਗੋਰੇ ਦੇਖ ਲਾਈ ਗੁਰੇ ਗੁਰੂ ਨੇ ਗੋਰੇ ਦੇਖ ਲਾਈ ਮੋਰੀ ਜਿੱਤ ਮਿਰਗ ਪੜਤ ਚੋਰੀ ਪਿੰਡਾਂ ਵਾਲੀ ਆਮ ਕਹਾਵਤ ਹੈ ਵੀ ਜਿਸ ਮੁੰਡਾ ਉਸ ਜਿੱਥੇ ਵਾਰਡ ਦਿੱਤੀ ਹੁੰਦੀ ਬਾਬੇ ਨੇ ਆਪਣੀ ਕਣਕ ਨੂੰ ਉਹਦੇ ਚਾਲੇ ਦੁਆਲੇ ਕੰਡੇ ਵਾਲੇ ਐਨ ਛਾਪੇ ਠੋਕ ਠੋਕ ਕੇ ਕੱਢ ਕੇ ਖੁੱਤੀਆਂ ਥੱਲੇ ਐਨ ਬਾੜ ਦਿੰਦਾ ਹੁੰਦੇ ਉਹ ਬਾਬਾ ਅਗਲੇ ਦਿਨ ਆਇਆ ਅਤੇ ਉੱਥੋਂ ਦੀ ਮੁੰਡਿਆਂ ਨੇ ਸਕੂਲ ਜਾਣਾ ਸੀ ਉਸ ਪੈਲੀ ਨੂੰ ਵਲ ਕੇ ਜਾਂਦੇ ਸੀ ਜ਼ਿਆਦਾ ਕਿਉਂਕਿ ਅੱਗੇ ਬਾੜ ਦਿੱਤੀ ਸੀ ਅਤੇ ਬਾਬਾ ਉੱਥੇ ਆਇਆ ਅਤੇ ਮੁੰਡਿਆਂ ਦਾ ਸਕੂਲ ਦਾ ਟਾਈਮ ਸੀ ਉਹਦੀ ਲੰਘਿਆ ਉਹਨਾਂ ਨੂੰ ਪੁੱਛਿਆ ਬਾਬਾ ਜੀ ਤੁਸੀਂ ਆਹ ਨਿੱਕੀ ਜਿਹੀ ਮੋਹਰੀ ਹੈ ਨਾ ਕਰ ਗਏ ਹੋ ਤਾਂ ਤੁਸੀਂ ਇਹਨੂੰ ਵੀ ਐਨ ਮਾੜੀ ਨਿੱਕੀ ਜਿਹੀ ਤਾਂ ਮੋਰੀ ਹੈ ਕਹਿੰਦੇ ਭਾਈ ਇੱਥੋਂ ਦੀ ਸਹਿਆ ਲੰਘ ਗਿਆ ਸੀ ਸਹਿਆ ਨਿੱਕੀ ਜਿਹੀ ਮੋਰੀ 'ਚੋਂ ਲੰਘ ਗਿਆ ਬੜੀ ਕਹਾਵਤ ਆ ਪਿੰਡਾਂ ਵਾਲੀ ਔਰ ਉਹ ਸਾਡੇ 'ਤੇ ਵਰਤਦੀ ਅਸੀਂ ਇਸ ਕਾਮ ਦੀ ਪਰਵਾਹ ਨਹੀਂ ਕਰਦੇ ਉਹ ਕਹਿੰਦੇ ਕਿ ਤਦਕੀ ਹੋ ਗਈ ਕਿ ਨਿੱਕੀ ਜਿਹੀ ਮੋਰੀ ਹੈ ਸਾਇਆ ਲੰਘ ਗਿਆ ਲੰਘ ਜਾਣ ਦੇ ਕਹਿੰਦੇ ਨਹੀਂ ਕਾਕਾ ਮੈਂ ਸਹਿ ਨੂੰ ਨਹੀਂ ਰੋਨਾ ਮੈਂ ਪਏ ਨੂੰ ਰੋਨਾ ਵੀ ਤੁਸੀਂ ਸ਼ਾਮ ਨੂੰ ਆਉਣਾ ਜਾਂ ਇਸ ਬੰਨੇ ਵੀ ਇੱਥੋਂ ਮੁੜ ਕੇ ਕੋਈ ਜਾਂਦੇ ਆ ਤੁਸੀਂ ਆਹ ਜਿਹੜੀ ਮੋਰੀ ਰਹੇ ਆ ਇਹਨੂੰ ਵੱਡੀ ਕਰਨੀ ਔਰ ਇੱਥੋਂ ਦੀ ਪਹਿਆ ਬਣ ਜਾਣਾ ਤੁਸੀਂ ਰੋਜ਼ ਮੇਰੀ ਕਣਕ ਭੰਨ ਕੇ ਜਾਇਆ ਕਰਨਾ ਤੂੰ ਕਹਿੰਦਾ ਮੈਂ ਸਹਿਜ ਦੀ ਨਹੀਂ ਪਰਵਾਹ ਕਰਦਾ ਇਹ ਪਿਆ ਪੈ ਜਾਣਾ ਇੱਦਾਂ ਸਾਡੇ ਆ ਸਾਰਿਆਂ ਦੇ ਨਾਂ ਪਰਵਾਹ ਕਰਕੇ ਅੰਦਰ ਪਿਆ ਪਏ ਆ ਇਹ ਸਾਰੇ ਜਾਣਦੇ ਹੈ ਇਸ ਕਰਕੇ ਗੁਰੇ ਦਿਖਲਾਈ ਮੋਰੀ ਜਿੱਤ ਮਿਰਗ ਪੜਤ ਹੈ ਚੋਰੀ ਇਹ ਮੋਰੀਆਂ ਕੋਈ ਮਾਮੂਲੀ ਚੀਜ਼ ਨਹੀਂ ਹੈ ਇਸ ਕਰਕੇ ਗੋਰੇ ਦੇਖ ਲਾਈ ਮੋਰੀ ਜਿੱਤ ਮਿਰਗ ਪੜਤ ਹੈ ਚੋਰੀ ਕਹਿੰਦੇ ਵੀ ਮੈਂ ਤਾਂ ਹੁਣ ਇਹ ਦਰਵਾਜ਼ੇ ਬੰਦ ਹੀ ਕਰ ਲੈਣੇ ਜਦੋਂ ਵੀ ਇਹ ਦਰਵਾਜ਼ੇ ਬੰਦ ਹੋ ਜਾਂਦੇ ਬਾਹਰਲੇ ਨਾਂ ਫਿਰ ਅੰਦਰ ਅਨਹ ਦੀ ਸ਼ਬਦ ਸੁਣਦਾ ਦੇਖੋ ਕਿੱਡੀ ਉੱਚੀ ਜਾ ਰਹੀ ਹੈ ਮੂੰਹ ਦੇ ਲੀਏ ਦਰਵਾਜ਼ੇ ਬਾਜੀਲੇ ਆਨ ਹਦ ਬਾਜੇ ਮੂੰਹ ਦੇ ਲੀਏ
ਦਰਵਾਜ਼ੇ।
ਹੁਣ ਇਹ ਕੰਟਰੋਲ ਕਰਾਂਗੇ ਤੇ ਦਰਵਾਜ਼ੇ ਨੂੰ ਅੰਗ ਭੈੜਾ ਦ੍ਰਿਸ਼ ਦੇਖਣਾ, ਅੱਖਾਂ ਨੂੰ ਬੰਦ ਕਰ ਲਓ। ਹੋਰ ਕੋਈ ਵੀ ਕੰਮ ਬਾਥਾਂ ਹੋਣ ਤਾਂ ਕੰਟਰੋਲ ਕਰਨਾ ਸੈਂਸਿਸ ਦੇ ਉੱਤੇ। ਜੇ ਕੰਟਰੋਲ ਨਾ ਕਰਾਂਗੇ ਤੁਹਾਡਾ ਜੀਵਨ ਤਬਾਹ ਹੋ ਜਾਊ ਸਾਰਾ, ਆਉਣਾ ਉਹ ਸਹਿ ਦਾ ਪਾਇਆ ਬਣ ਜਾਣਾ, ਤੁਹਾਡੇ ਇੰਦਰੇ ਐਸੇ ਗਿੱਜ ਜਾਣੇ ਆ, ਤੁਸੀਂ ਫਿਰ ਤੁਹਾਡੇ ਉੱਤੇ ਚੜ੍ਹ ਜਾਣੇ ਸਾਰੇ ਦੁਸ਼ਮਣ, ਤੁਸੀਂ ਹਟਾ ਨਹੀਂ ਸਕੋਗੇ। ਇਸ ਕਰਕੇ ਤਾਂ ਸ਼ਬਦ ਦਿੱਤੇ ਆ ਜਿਹੜੇ ਬਰੀਕ,
ਗੋਰੇ ਦੇਖ ਲਾਈ ਮੋਰੀ ਜਿਤ ਮੇਰਗ ਪੜਤ ਹੈ ਚੋਰੀ, ਇਹ ਮੂੰਦੇ ਲੀਏ ਦਰਵਾਜ਼ੇ।
ਮੂੰਦਣਾ ਕੀ ਹੈ? ਮੈਂ ਇਹਨਾਂ 'ਤੇ ਕੰਟਰੋਲ ਕੀਤਾ ਹੀ ਨਹੀਂ, ਵੀ ਅਸੀਂ ਕੋਈ ਦੇਖਣਾ ਨਹੀਂ ਹੈ ਸਾਡਾ ਦੇਖਣ ਦਾ। ਦੇਖੋ ਭਾਈ ਸਾਹਿਬ ਜੀ, ਰੋਜ਼ ਸੁਖਮਨੀ ਸਾਹਿਬ ਪੜ੍ਹਦੇ ਹਾਂ, ਪਰ ਤਿਰਿਆ ਰੂਪ ਨਾ ਪੇਖੇ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਅਸੀਂ ਕਾਫੀ ਖੋ ਲਿਆ ਆਇਆ ਵੀ ਇਹ ਸੰਤ ਅਤੇ ਸਾਧ ਸਤਿਗੁਰੂ ਹੈ, ਇਹਨੇ ਵੀ ਅਸੀਂ ਕਿਤੇ ਸੰਤ ਦੇ ਮਗਰ ਚਲੇ ਜਾਣਾ, ਜਾਂ ਦੋ ਬੰਦਿਆਂ ਵੀ ਸੰਤ ਹੈ ਅਤੇ ਸਾਧ ਦੇ ਮਗਰ ਵੀ ਜਾਣਾ, ਨਹੀਂ ਸੰਤ ਸਾਧ ਕਾਫੀ ਖੋਲੀ ਆ ਰਹੇ ਹੈ। ਉਹ ਸਤਿਗੁਰੂ ਪਾਵਰ ਹੈ, ਉਹਦੀ ਟਹਿਲ ਕੀ ਹੈ? ਅਸੀਂ ਨਹੀਂ ਵੀ ਡੇਰਿਆਂ 'ਚ ਜਾ ਕੇ ਟਹਿਲ ਕਰਨੀ ਜਾਂ ਸੰਤਾਂ ਸਾਧਾਂ ਦੀ, ਟਹਿਲ ਸਿੱਖੋ ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ। ਇਹ ਸਾਰਾ ਚੀਜ਼ ਦੇਹ ਨੂੰ ਨਹੀਂ ਮੰਨਦਾ ਕਿਸੇ ਮਗਰ ਮਤੇ, ਬਾਕੀ ਮਜ਼ਮਾਂ 'ਚ ਹੋ ਰਿਹਾ ਸੀ। ਪਰ ਤਿਰਿਆ ਰੂਪ ਨਾ ਪੇਖੇ ਨੇਤਰ, ਔਰ ਸਾਧ ਕੀ ਟਹਿਲ ਕੀ ਹੈ? ਨਾਮ ਜਪ। ਸੰਤ ਸੰਤ ਦੋਨੋਂ ਲਫ਼ਜ਼ ਲਿਖ ਗਏ, ਕਈ ਵਾਰੀ ਤਿੰਨ ਤਿੰਨ ਲਫ਼ਜ਼ ਆਉਣਗੇ, ਚਾਰ ਚਾਰ ਇੱਕੋ ਮਹੀਨੇ ਦੇ। ਤੋ ਸੰਤ ਕੀ ਟਹਿਲ ਸਾਧ ਸੰਗ ਹੇਤ, ਹੇਤ ਕਹਿੰਦੇ ਤੁਸੀਂ ਇਹਦੇ ਨਾਲ ਲਾ ਰਹੇ ਹੋ ਜਿਹੜੀ ਚੀਜ਼ਾਂ ਤੂੰ ਦੇਖ ਰਿਹਾ, ਹੇਤ ਹੇਤ ਇਹਦਾ ਇਸ ਚੀਜ਼ ਨਾਲ ਲਾ, ਉਹਦੀ ਸਤਿਗੁਰ ਦੀ ਸੇਵਾ ਦੇ ਨਾਲ। ਇਸ ਕਰਕੇ ਸੰਤ ਕੀ ਟਹਿਲ ਸਾਧ ਸੰਗ ਹੇਤ ਉਹ ਹੈ ਵੀ ਆਪਣੀਆਂ ਅੱਖਾਂ 'ਤੇ ਕੰਟਰੋਲ ਕਰ, ਜੇ ਦੇਖਦਾ ਵੀ ਹੈ ਅਤੇ ਜੇ ਤੇਰੇ ਬਰੋਬਰ ਦੀ ਆ ਉਹਨੂੰ ਭੈਣ ਸਮਝ, ਜੇ ਤੇ ਤੂੰ ਵੱਡੀ ਆ ਉਹਨੂੰ ਮਾਂ ਸਮਝ, ਜੇ ਤੇ ਤੂੰ ਛੋਟੀ ਆ ਉਹਨੂੰ ਆਪਣੀ ਧੀ ਸਮਝ। ਆਹ ਹੈ, ਅਸੀਂ ਅੱਖਾਂ ਬੰਦ ਨਹੀਂ ਕਰਨੀਆਂ ਦੁਨੀਆਂ 'ਚ ਸਾਰਾ, ਇਹ ਵੀ ਸਾਡੇ ਅਸੂਲ ਹੈ ਵੀ ਇਹਨਾਂ ਦੇ ਕੰਟਰੋਲ ਕਰ ਇਹਨਾਂ ਦਰਵਾਜ਼ਿਆਂ 'ਤੇ। ਮੂੰਹਦੇ ਲੀਏ ਦਰਵਾਜ਼ੇ, ਤੈਨੂੰ ਅੰਦਰ ਲਾਣਾ ਸ਼ਬਦ ਨਹੀਂ ਸੁਣਨਾ, ਜੇਕਰ ਤੂੰ ਮਰਜ਼ੀ ਕਰੀ ਚੱਲ। ਹੁਣ ਅਸੀਂ ਸਾਰੇ, ਮੈਂ ਕਹਿੰਦਾ ਨਹੀਂ ਸਾਰੇ ਚੰਗੇ ਹੈ, ਸਾਰਾ ਕੁਛ ਦੱਸਦੇ ਆ, ਮੈਂ ਮਤਲਬ ਇਹ ਨਹੀਂ ਹੈ ਵੀ ਤੁਸੀਂ ਬੈਠ ਕੇ ਉਸ ਰੋਜ਼ ਤੜਕੇ ਉੱਠ ਕੇ ਚੁੱਟ ਲਾਉਂਦੇ ਹੋ, ਆਪਣੇ ਆਪਣੇ ਗੁਰੂ ਦਾ ਸ਼ਬਦ ਜਪਦੇ ਹੋ ਅਤੇ ਤੁਹਾਨੂੰ ਉਹ ਸੁਣਨਾ ਸ਼ੁਰੂ ਹੋ ਜਾਊ, ਫਿਰ ਉਹ ਤੁਸੀਂ ਕੰਨ ਬੰਦ ਕਰ ਲਓ, ਨਾਸਾ ਬੰਦ ਕਰ ਲਓ, ਉਹ ਘੂੰ ਘੂੰ ਕੰਨਾਂ ਦੀ ਨਹੀਂ ਆਏ ਉਹਨਾਂ ਦੀ ਸ਼ਬਦ ਆ, ਜਦੋਂ ਕੰਟਰੋਲ ਹੋ ਜਾਂਦੇ ਆ ਫਿਰ ਆਪਣੇ ਆਪ ਉਹ ਅੰਦਰ ਅੱਠੋ ਪਹਿਰ ਵੱਜਦਾ ਹੈ ਸ਼ਬਦ। ਮੂੰਹਦੇ ਲੀਏ ਦਰਵਾਜ਼ੇ, ਬਾਜੀ ਲੇ ਆਨੰਦ ਬਾਜੇ। ਇਹ ਨਹੀਂ ਹੈ ਵੀ ਉਹ ਕਹਿੰਦਾ ਦੀ ਘੂੰਕੂ ਨੂੰ ਆਉਣਾ ਸ਼ਬਦ ਕਹਿਤਾ ਜੀ ਹਾਂ ਸੁਣ ਲੱਗ ਪਿਆ ਸਾਂ, ਇਹ ਠੀਕ ਆ, ਚੰਗੇ ਰਾਸਤੇ 'ਤੇ ਹੈ, ਲੇਕਿਨ ਸ਼ਬਦ ਬਹੁਤ ਉੱਚੇ ਹੈ। ਕਬੀਰ ਸਾਹਿਬ ਹੁਣ ਰਹਾਉ ਦੀ ਤੁੱਕ ਲਾਉਣ ਲੱਗੇ ਆ ਇਹਦੇ ਉੱਤੇ। ਸੰਤੋ ਮਨ ਪਾਵਨੈ ਸੁਖ ਬਣਿਆ, ਸੰਤੋ ਮਨ ਪਾਵਨੈ ਸੁਖ ਬਣਿਆ, ਸੰਤੋ ਮਨ ਪਾਵਨੈ ਸੁਖ ਬਣਿਆ, ਸੰਤੋ ਮਨ ਪਾਵਨੈ ਸੁਖ ਬਣਿਆ। ਕਬੀਰ ਸਾਹਿਬ ਕਹਿੰਦੇ ਹੇ ਸੰਤੋ, ਆਲੇ ਦੁਆਲੇ ਬੈਠੇ ਸੀ ਕਬੀਰ ਸਾਹਿਬ ਸਾਰੇ, ਕਹਿੰਦੇ ਸੰਤੋ ਆਹ ਮੇਰਾ ਮਨ ਜਿਹੜਾ ਪਵਨ ਵਾਂਗੂ ਹਵਾ ਵਾਂਗੂ ਉੱਡ ਕੇ ਬਾਹਰ ਚਲੇ ਜਾਂਦਾ ਸੀ, ਮੇਰੇ 'ਤੇ ਕਾਬੂ ਵੀ ਨਹੀਂ ਸੀ, ਇਹਨੂੰ ਸੁੱਖ ਮਿਲ ਗਿਆ, ਬੈਠ ਗਿਆ ਅੰਦਰ।
ਸੰਤੋ ਮਨ ਪਾਵਨੈ ਸੁਖ ਬਣਿਆ,
संत मान पवने सुख
बने।
सामने जोगी टोला सी जंगा च इन्ना परे जोगा सारी दुनिया नु काबू कीते सी इन्हां ने अपनी समाधियां ला और रिधियां सिधियां वास करके कबीर साहब कहते मैनू सा हुण जोग भी प्राप्त हो गया जदों मैं अपनी इन्हां ते कंट्रोल किया और मेरे मन अंदर बैठ गया और सुख मिल गया और वह फिर लिखते किछ जोग प्राप्ते गनिया
किछ जोग प्राप्ते गनिया।
तां भगत जिहड़े बाणी दे सब तों वड्डे जोगी ने। ये योग योग पुणा बड़ा मशहूर सी सारा मेरा लेकिन सिंधा नूं आपां ते भी तुसीं समाधियां ते लाई आ मन तुहाडा ते वस नहीं है अंदरों सड़ रहे हो काम दे नाल। तो बाबे नूं बिरला उठे बाबा तेरा शब्द कमाल है तू कहना इहदे नाल ठीक हो जू कहिंदे हाँ बिंदना राख्या शब्द ना भाख्या कमाई करो नाम दी है जिहड़ियां तुसीं सिद्धियां रिद्धियां मार मन नूं आ अंदरों मन तुहाडा ते पौं रहा क्या भविए सच्चे सूचा होएं रहाओ इक्को ही है जो सिद्ध गोष्ठ का क्यों पाते फिरते हो तीर्थां दी या सारे दुआले राम ने घर नहीं बैठे राणियां भी छड़ियां तां भी तुहाडी बाद नज़र नारी हो जाते हो इस वेले खैर मंगण जाते हो क्या उन्होंने कहा भी क्या भविए सच्चे सूचा होएं जिहड़ा सच है अकाल पुरख का शब्द उहदे नाल तुसीं सुचे होवोगे तीर्थां ते नहा के नहीं क्या भविए सच्चे सूचा होएं साच शब्द बिन मुक्त न कहो तुम कहते असी तीर्थां ते ना के मुक्त होने का मुक्त नहीं शब्द बगैर नाम जपण तो बगैर होना तो उन्हें उस बारे वह शब्द देंदे ने योग ली किछ योग प्राप्ते गनिया
किछ योग प्राप्ते गनिया।
आ रहाओ दियाँ दोनों तुकां कट्ठियां पढ़िए पहला दास पढ़ेगा फिर पिछे लगना संत हो मन पावने सुख बनिया किछ जोग प्राप्ते गनिया संत हो मन पावने सुख बनिया किछ जोग प्राप्ते गनिया। रहाओ किदां होया सुख मैनू मैं दरवाजे कंट्रोल किते अपने गोरे देख पहलां तो मेरे सारे ज्ञान जी सारा श्री गुरु ग्रंथ साहब का ज्ञान यो मोरी दिखलादा वो मोरी की परवाह नहीं वह पाठ करी जाने मोरी कितों पता लगनी नाले पाओ सारा खंड पाठ कर लो कुछ कर लो नित जिन्ने मर्जी तुसी पाठ करी चलो सारे जड़ी मोरी है मोरियां तो खुलियां छड़ियां इस करके आ चीज़ का पाठ का आ नुकसान है संत मन पवने सुख बने किछ योग प्राप्ते गने।
रहाओ
आया पहला मेरे गुरु ने मैनू आ ज्ञान समझाया गोरे देख लाई मोरी। तू इन मामूली गल समझदा है ना भी ये पहला दुश्मन मामूली समझदा ओ जट कहन लगा मैं सह नू नहीं रोना मैं पै नू रोना इतों की रास्ता सारा वड्डा हुण एडा खुला रास्ता बनया मौज ला रहे ने लुटी जा रहे ने देखन और राम ने खंड पाठ कर रहे गोरे देख लाई मोरी जित मेरग पड़त है चोरी।
चोर
की है चोर नू भेत हुंदा चोर भेतो ते डैन हेतो ओनु भेत है भी इस बंदा एदी मैं जिन्नी मर्जी चोरी करके लै जावां इन्हें नहीं जागना रोज उठे जांदा बल्कि नेती लुटदे है अवर पंच हम एक जना ਕਿਉਂ ਰੱਖੂ ਘਰ ਬਾਹਰ ਮਨਾ ਮਾਰੇ ਲੁੱਟੇ ਨੀਤ ਨੀਤ ਕਿਸੇ ਆ ਗਏ ਕਰੀ ਪਕਾਰ ਜਨਾ ਨੇਤੀ ਮੈਨੂੰ ਲੁੱਟਦੇ ਨਾਲੇ ਕੁੱਟਦੇ ਆ ਉਹ ਪਰਵਾਹ ਨਹੀਂ ਕਰਦਾ ਇਹ ਗਿੱਜੇ ਹੈ ਕਹਿੰਦੇ ਬਸ ਸੰਡੇ ਆਇਆ ਸੰਡੇ ਨੂੰ ਜ਼ਿਆਦਾ ਲੁੱਟਦੇ ਚਿੱਠੀ ਵਾਲੇ ਕਹਿੰਦੇ ਸਾਨੂੰ ਇਹਦਾ ਭੇਤ ਹੈ ਇਸ ਬਾਉਟੀ ਦਾ ਇਹਨੇ ਨਹੀਂ ਕਦੀ ਆਪਣੇ ਬਸ ਕਰਨੇ ਇਸ ਕਰਕੇ ਗੋਰੇ ਦੇਖ ਲਾ ਮੋਰੀ ਜਿੱਤ ਮੇਰਗ ਪੜਤ ਚੋਰੀ ਪਹਿਲਾਂ ਮੈਂ ਇਹਨਾਂ ਨੂੰ ਬੰਦ ਕਰਾਂ ਦਰਵਾਜ਼ਿਆਂ ਨੂੰ ਮੂੰਦੇ ਲੀਏ ਦਰਵਾ ਜੇ ਬਾਜੀਲੇ ਆਨ ਹਦ ਬਾਜੇ ਪਹਿਲਾ ਸਵਾਦ ਆਇਆ ਜਦੋਂ ਬੰਦ ਕੀਤੇ ਮੈਨੂੰ ਅਨੰਦ ਸਾਹਿਬ ਸੁਣਨਾ ਸ਼ੁਰੂ ਹੋ ਗਿਆ ਅਗਲੀ ਤੁਕ ਬਹੁਤ ਧਿਆਨ ਨਾਲ ਦੇਖਣੀ ਹੈ ਕੁੰਭ ਕਮਲ ਜਲੇ ਭਰਿਆ ਜਲ ਮੇਟਿਆ ਉਭਾ ਕਰਿਆ ਕੋ ਸਮਝ ਆਈ ਬਹੁਤ ਡੂੰਘਾ ਗਿਆਨ ਹੈ ਕੁੰਭ ਕਮਲ ਜਲੇ ਭਰਿਆ ਜਲ ਮੇਟਿਆ ਉਭਾ ਕਰਿਆ ਕਹੋ ਕਵੀ ਜਾਨ ਜਾਨਿਆ ਜੋ ਜਾਨਿਆ ਤੋ ਮਹਾਨ ਮਾਨਿਆ ਬਹੁਤ ਔਰ ਗੂੜਾ ਰਹੱਸ ਹੋਊਗਾ ਤੁਹਾਨੂੰ ਜਦੋਂ ਕੱਲ੍ਹ ਦੀ ਸ਼ਬਦ ਚੌਂਕੀ 'ਚ ਖੋਲਾਂਗੇ ਹੁਣ ਉਹ ਕੰਮ ਕਰ ਲਈਏ ਜਿਹਦੇ ਨਾਲ ਦਰਵਾਜ਼ੇ ਬੰਦ ਕਰਨੇ ਆ ਇੱਕੇ ਆ ਗਿਆ ਖੇ
ਸ਼ਬਦ ਪਾਖੇ ਅਰਦਿਓ ਰਦ ਦਿਨ ਰਾਤੇ ਅਰਦਿਓ ਰਦ ਦਿਨ ਰਾਤੇ
ਜਿਉਂ ਜਿਉਂ ਜਪੈਂ ਤਿਵੈਂ ਸੁਖ ਪਾਵੈਂ ਸਤੇ ਗੁਰ ਸੇਵ ਸੁਮਾਵੈ ਗੋ ਜਪੇ ਮਨ ਰਾਮ ਨਾਮ ਸੁਖ ਪਾਵੈ ਗੋ ਜਪੇ ਮਨ ਰਾਮ ਨਾਮ ਸੁਖ ਪਾਵੈ ਗੋ ਸੇਖੋ ਸਬਦ ਪਿਆਰਿਓ ਜਨਮ ਮਰਨ ਕੀ ਤੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰ ਏਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ